सतनाम श्री वाहे गुरु साहेब जी तनासरे महला पंजवा जिन तुम भेजे तिन्ह बुलाए सुख सहज सेती घर आओ आनंद मंगल गुण गाओ सहज तोना निहचल राज कमाओ जिन तुम भेजे तिन्ह बुलाए सुख सहज सेती घर आओ आनंद मंगल गुण गाओ सहज तोना निहचल राज कमाओ तुम घर आवो मेरे मीता तुमरे दुखी हर आप निवारे अपदा भई बतीता रहाओ प्रगट कीने प्रभ करने हारे नासन भाजन थाके कर मंगल वाजह नित वाजे अपना खसम निवाजे अस्थिर रहो डोलो मत काबहू गुर का बचन आधार जय जयकार सगल भू मंडल मुख उजल दरबार जिनके जीव तिनाही फेरे आपे भया सहाई अचारज किया करना हारा नानक सच वड़ियाई जिनके जीव तिनाही फेरे आपे भया सहाई अचारज किया करना हारा नानक सच वड़ियाई
वाहेगुरु जी का खालसा वाहेगुरु जी की फतेह। परम पूज्य पाद हजूरे अनवर जातिबा बरकात फखरे मौजूदात मुजस्मा ए सिफतो साफात हस्ती ए मुकद्दस कादरे मुतल्लिक शाह ए खुबां सरबत सृष्टि दे सांझे रहबर हाजरा हजूर जाहरा जहूर सर्ब कला भरपूर सतगुरु धन धन आदि श्री गुरु ग्रंथ साहिब सच्चे पातशाह जी की महान बख्शिश रहमत दा सदका सचखंड श्री हरिमंदर साहिब तो ਜੋ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦੀ ਦਾਤ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਇਸ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਾਰੇ ਵਿਸ਼ਵ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਅਸਥਾਨ ਤੋਂ ਜੋ ਸ਼੍ਰੀ ਹੁਕਮਨਾਮਾ ਸਾਹਿਬ ਸ਼੍ਰੀ ਮੁਖਵਾਕ ਸਾਹਿਬ ਦੀ ਦਾਤ ਸਾਰੇ ਵਿਸ਼ਵ ਦੇ ਵਿੱਚ ਗੁਰਮਤਿ ਵਿਆਖਿਆ ਦੇ ਰੂਪ ਦੇ ਵਿੱਚ ਸਾਰਾ ਸਿੱਖ ਪੰਥ ਗੁਰੂ ਘਰ ਦੇ ਉੱਤੇ ਅਕੀਦਾ ਗੁਰੂ ਘਰ ਦੇ ਉੱਤੇ ਸ਼ਰਧਾ ਰੱਖਣ ਵਾਲੀਆਂ ਸਿੱਖ ਸੰਗਤਾਂ ਸ਼੍ਰਵਣ ਕਰਦੀਆਂ ਹਨ। ਸਤਿਗੁਰੂ ਦੀ ਬਖਸ਼ਿਸ਼ ਹੋਈ ਹੈ, ਸਤਿਗੁਰੂ ਕਿਰਪਾ ਕਰਨ, ਆਪ ਹੀ ਆਪਣੇ ਸ਼੍ਰੀ ਮੁਖਵਾਕ ਦੀ ਪਵਿੱਤਰ ਵਿਚਾਰ ਸਤਿਗੁਰੂ ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਕਰਵਾ ਲੈਣ ਅਤੇ ਸਾਨੂੰ ਸੁਣਨ ਦੀ ਵੀ ਦਾਤ ਬਖਸ਼ਿਸ਼ ਕਰਨ। ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਔਰ ਬੜੇ ਪ੍ਰੇਮ ਸਤਿਕਾਰ ਦੇ ਨਾਲ ਸ਼੍ਰੀ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੁੜੀਏ। ਸਾਰੇ ਪ੍ਰੇਮ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾ, ਜਿਨ ਤੁਮ ਭੇਜੇ ਤਿਨਹ ਬੁਲਾਏ, ਸੁਖ ਸਹਿਜ ਸੇਤੀ ਘਰ ਆਉ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਵਿੱਚ ਰਾਗਾਂ ਦੀ ਤਰਤੀਬ ਦੇ ਹਿਸਾਬ ਨਾਲ 31 ਰਾਗ ਹਨ, ਕੁਝ ਬਾਣੀਆਂ ਰਾਗ ਮੁਕਤ ਵੀ ਹਨ। 31 ਰਾਗਾਂ ਦੀ ਗਿਣਤੀ ਦੇ ਵਿੱਚੋਂ ਧਨਾਸਰੀ ਰਾਗ 10 ਨੰਬਰ ਦਾ ਰਾਗ ਹੈ। 31 ਰਾਗਾਂ ਦੇ ਵਿੱਚੋਂ ਧਨਾਸਰੀ ਰਾਗ ਦਾ ਜੋ ਸਥਾਨ ਹੈ ਉਹ 10ਵੇਂ ਨੰਬਰ ਦਾ ਹੈ। 10ਵੇਂ ਰਾਗ ਧਨਾਸਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਰਹਿਮਤ ਕਰਕੇ ਲੋਕਾਈ ਨੂੰ ਸ੍ਰਿਸ਼ਟੀ ਨੂੰ ਸਰਬ ਸਾਂਝੀ ਵਾਲਤਾ ਦਾ ਇਹ ਉਪਦੇਸ਼ ਸਮਝਾ ਕੇ ਕਿਰਪਾ ਕਰਕੇ ਇਹ ਵਚਨ ਫਰਮਾਉਣ ਲੱਗੇ ਕਿ ਜਿਨ ਤੁਮ ਭੇਜੇ ਤਿਨਹੇ ਬੁਲਾਏ, ਸੁੱਖ ਸਹਿਜ ਸੇਤੀ ਘਰ ਆਓ। ਕਿ ਜਿਸ ਵਾਹਿਗੁਰੂ ਜੀ ਨੇ, ਜਿਸ ਅਕਾਲ ਪੁਰਖ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸਾਨੂੰ ਇਸ ਮਨੁੱਖਾ ਜਨਮ ਵਿੱਚ ਭੇਜਿਆ ਹੈ, ਜਿਸ ਵਾਹਿਗੁਰੂ ਨੇ ਬੜਾ ਤਰੁੱਠ ਕੇ ਬੜੀ ਰਹਿਮਤ ਕਰਕੇ ਸਾਨੂੰ ਇਸ ਬੇਸ਼ਕੀਮਤੀ ਮਨੁੱਖਾ ਜਾਮੇ ਦਾ ਮਾਲਕ ਬਣਾਇਆ ਹੈ, ਜਦੋਂ ਉਹ ਕਿਰਪਾ ਕਰਦਾ ਹੈ, ਜਦੋਂ ਉਹ ਵਾਹਿਗੁਰੂ ਬਖਸ਼ਿਸ਼ ਕਰਦਾ ਹੈ, ਅਤੇ ਜੋ ਇਸ ਮਨੁੱਖਾ ਜਨਮ ਦਾ ਪ੍ਰਮੁੱਖ ਪ੍ਰਯੋਜਨ ਹੈ ਕਿ ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੀਰੈ ਕਿਤੈ ਨਾ ਕਾਮ, ਸਾਧ ਸੰਗਤ ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਸ ਵਾਹਿਗੁਰੂ ਨੇ ਮਨੁੱਖ ਨੂੰ ਸਾਜ ਕੇ ਸਵਾਰ ਕੇ ਤਰਤੀਬ ਦੇ ਕੇ ਸਵਾਸਾਂ ਦੀ ਦਾਤ, ਤੰਦਰੁਸਤ ਸਰੀਰ, ਗਿਆਨ ਇੰਦਰੇ ਅਤੇ ਕਰਮ ਇੰਦਰੀਆਂ ਦੀ ਸਵਸਥਾ ਦੇ ਕੇ ਇਸ ਮਾਤਲੋਕ ਵਿੱਚ ਭੇਜਿਆ ਹੈ, ਕਿਉਂਕਿ ਬਾਣੀ ਦਾ ਫੈਸਲਾ ਹੈ, ਕਿਉਂਕਿ ਬਾਣੀ ਦਾ ਇਹ ਪ੍ਰਮਾਣ ਹੈ ਕਿ ਸਤਿਗੁਰੂ ਜਦੋਂ ਕਿਰਪਾ ਕਰਦੇ ਹਨ, ਜਦੋਂ ਵਾਹਿਗੁਰੂ ਤਰੁੱਠਦੇ ਹਨ, ਤਾਂ ਉਹਦੇ ਹੁਕਮ ਵਿੱਚ ਹੀ ਰਚਨਾ ਹੋਂਦ ਵਿੱਚ ਆਉਂਦੀ ਹੈ। ਜਦੋਂ ਵਾਹਿਗੁਰੂ ਆਪਣਾ ਅਗੰਮੀ ਪ੍ਰਮਾਣ ਕਰਦੇ ਹਨ, ਤਾਂ ਉਦੋਂ ਹੀ ਕੋਈ ਹੋਂਦ ਖੜੀ ਹੁੰਦੀ ਹੈ। ਜਿਸ ਵਾਹਿਗੁਰੂ ਨੇ ਕਿਰਪਾ ਕਰਕੇ ਜੀਵ ਨੂੰ ਇਸ ਮਾਤਲੋਕ ਵਿੱਚ ਭੇਜਿਆ, ਜਿਨ ਤੁਮ ਭੇਜੇ, ਜਿਸ ਵਾਹਿਗੁਰੂ ਨੇ ਸਾਨੂੰ ਇਸ ਮਾਤਲੋਕ ਵਿੱਚ ਭੇਜਿਆ, ਤਿੰਨੇ ਬੁਲਾਏ, ਜਦੋਂ ਉਹ ਵਾਹਿਗੁਰੂ ਕਿਰਪਾ ਕਰਦਾ ਹੈ, ਜਦੋਂ ਉਹ ਪਰਮਾਤਮਾ ਜੀ ਬਖਸ਼ਿਸ਼ ਕਰਦੇ ਹਨ, ਉਦੋਂ ਹੀ ਕੋਈ ਮਨੁੱਖ ਵਾਹਿਗੁਰੂ ਦੇ ਪਰਮਾਰਥ ਦੇ ਰਸਤੇ 'ਤੇ ਤੁਰ ਸਕਦਾ ਹੈ। ਕੋਈ ਆਪਣੀ ਸਿਆਣਪ ਨਾਲ, ਕੋਈ ਆਪਣੀ ਚਤੁਰਾਈ ਨਾਲ, ਕੋਈ ਆਪਣੀ ਪੜ੍ਹਾਈ ਦੇ ਨਾਲ, ਕੋਈ ਆਪਣੀ ਸਮਰੱਥਾ ਪਹੁੰਚ ਪਦਵੀ ਦੇ ਨਾਲ ਵਾਹਿਗੁਰੂ ਦੇ ਰਸਤੇ 'ਤੇ ਨਹੀਂ ਤੁਰ ਸਕਦਾ, ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਉਪਦੇਸ਼ ਹੈ ਕਿ ਹਰ ਮਿਲਣਾ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ। ਇੱਥੇ ਕਰਮ ਦਾ ਅਰਥ ਪ੍ਰਕਿਰਿਆ ਨਹੀਂ ਹੈ, ਇੱਥੇ ਕਰਮ ਦਾ ਅਰਥ ਹੈ ਬਖਸ਼ਿਸ਼, ਕਿਉਂਕਿ ਇਸ ਬਾਣੀ ਵਿੱਚ ਕਰਮ ਸ਼ਬਦ ਦੇ ਦੋ ਰੂਪ ਆਉਂਦੇ ਹਨ। ਜਦੋਂ ਅਸੀਂ ਬਾਰਾਂਵਾਂ ਮਾਝ ਇਹਦੀ ਪਹਿਲੀ ਤੋਕ ਪੜ੍ਹਦੇ ਹਾਂ ਤਾਂ ਉੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਰਮ ਸ਼ਬਦ ਸਾਡੇ ਕੰਮ ਲਈ ਵਰਤਿਆ ਕਿ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਲ ਹੋ ਰਾਮ। ਉੱਥੇ ਵਿਛੋੜਾ ਕੰਮ ਕਰਕੇ ਹੈ, ਪਰ ਮਿਲਾਪ ਲਈ ਫਿਰ ਕਿਰਪਾ ਮੰਗੀ ਹੈ, ਮਿਲਾਪ ਦੇ ਲਈ ਫਿਰ ਬਖਸ਼ਿਸ਼ ਮੰਗੀ ਹੈ। ਇਸੇ ਸੰਦਰਭ ਵਿੱਚ ਅੱਗੇ ਜਾ ਕੇ ਮਹਾਰਾਜ ਨੇ ਫਿਰ ਕਿਹਾ ਕਿ ਰੱਬ ਦੇ ਮਿਲਾਪ ਦੇ ਲਈ ਅੰਦਰੋਂ ਉਬਾਲ ਤੇ ਉੱਠਦੇ ਹਨ, ਅੰਦਰੋਂ ਚਾਉ ਤੇ ਪੈਦਾ ਹੁੰਦਾ ਹੈ, ਪਰ ਉਹ ਵਾਹਿਗੁਰੂ ਸੇਵ ਨਾ ਮਿਲਿਓ, ਘਾਲ ਨਾ ਮਿਲਿਓ, ਆਪਣੇ ਜ਼ੋਰ ਦੇ ਨਾਲ, ਆਪਣੀ ਪ੍ਰਕਿਰਿਆ ਦੇ ਨਾਲ ਨਹੀਂ ਮਿਲਦਾ। ਉਹ ਵਾਹਿਗੁਰੂ ਜਦੋਂ ਮਿਲਦਾ ਹੈ ਉਹ ਬਖਸ਼ਿਸ਼ ਦੇ ਨਾਲ ਮਿਲਦਾ ਹੈ। ਉਹ ਵਾਹਿਗੁਰੂ ਦਾ ਮਿਲਾਪ ਜਦੋਂ ਹੁੰਦਾ ਹੈ ਉਦੋਂ, ਜਦੋਂ ਕੋਈ ਤਰਸ ਦਾ ਪਾਤਰ ਬਣ ਜਾਂਦਾ ਹੈ ਉਹਦੀ ਹਜ਼ੂਰੀ ਵਿੱਚ ਆ ਕੇ, ਅਤੇ ਉਹਦੀ ਅੰਦਰ ਦੀ ਗਰੀਬੀ ਨੂੰ ਵੇਖ ਕੇ ਵਾਹਿਗੁਰੂ ਉਹਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਾਉਂਦੇ ਹਨ। ਕਿਉਂਕਿ ਜਦੋਂ ਵੀ ਅਸੀਂ ਧਾਰਮਿਕ ਖੇਤਰ ਵਿੱਚ ਪਰਮੇਸ਼ਰ ਜੀ ਦੀ ਵਡੱਪਤਾ, ਉਹਦੀ ਵਡਿਆਈ ਅਤੇ ਵਡੱਪਣ ਦੀਆਂ ਗੱਲਾਂ ਸੁਣਦੇ ਹਾਂ ਤਾਂ ਉਹਦੇ ਲਈ ਸ਼ਬਦ ਇਹ ਵੀ ਵਰਤਿਆ ਜਾਂਦਾ, ਗਰੀਬ ਨਿਵਾਜ ਹੈ, ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਉਟਿਆਂ ਦੀ ਓਟ ਹੈ, ਨਿਗਤਿਆਂ ਦੀ ਗੱਤ ਹੈ, ਨਿਪੱਤਿਆਂ ਦੀ ਪੱਤ ਹੈ, ਨਿਆਸਰਿਆਂ ਦਾ ਆਸਰਾ ਹੈ। ਜਦੋਂ ਕੋਈ ਨਿਆਸਰਾ ਬਣੇਗਾ ਤਾਂ ਉਦੋਂ ਹੀ ਉਹਦਾ ਆਸਰਾ ਵਾਹਿਗੁਰੂ ਬਣੇਗਾ ਨਾ। ਅਤੇ ਜੇ ਅਸੀਂ ਪਹਿਲਾਂ ਹੀ ਬਹੁਤ ਸਾਰੇ ਆਸਰੇ, ਬਹੁਤ ਸਾਰੇ ਸਹਾਰੇ, ਬਹੁਤ ਸਾਰੀਆਂ ਟੇਕਾਂ ਆਪਣੇ ਮਨ ਵਿੱਚ ਲੈ ਕੇ ਧਾਰਮਿਕ ਅਸਥਾਨ 'ਤੇ ਪਹੁੰਚਦੇ ਹਾਂ, ਵਾਹਿਗੁਰੂ ਦੇ ਹਜ਼ੂਰ ਖੜੋ ਕੇ ਅਰਦਾਸ ਕਰਦੇ ਹਾਂ, ਅਤੇ ਸਾਡੇ ਅੰਦਰ ਜੇ ਨਿਮਾਣਾਪਣ ਹੀ ਨਹੀਂ ਹੈ ਤਾਂ ਉਹ ਨਿਮਾਣਿਆਂ ਦਾ ਮਾਣ ਕਿਵੇਂ ਬਣੇਗਾ। ਜੇ ਅਸੀਂ ਨਿਆਸਰੇ ਨਹੀਂ ਆਪਣੇ ਆਪ ਨੂੰ ਸਮਝਿਆ ਤਾਂ ਉਹ ਆਸਰਾ ਕਿਸ ਤਰ੍ਹਾਂ ਬਣੇ। ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ੍ਰੇਸ਼ਟ ਪ੍ਰਵਚਨ ਰੋਜ਼ਾਨਾ ਸ਼੍ਰੀ ਸੋਦਰ ਬਾਣੀ ਦੇ ਵਿੱਚ ਸੰਧਿਆ ਵੇਲੇ ਪਾਠ ਕਰਦਿਆਂ ਪੜ੍ਹਦੇ ਹੋ, ਉੱਥੇ ਸ਼ਬਦ ਕਿੱਡੇ ਕਮਾਲ ਦੇ ਮਹਾਰਾਜ ਨੇ ਵਰਤੇ। ਉਹ ਕਹਿਣ ਲੱਗੇ ਵੀ ਮੈਂ ਸਾਰੇ ਦੁਆਰੇ ਛੱਡ ਦਿੱਤੇ ਹਨ, ਫਿਰ ਤੇਰੇ ਦੁਆਰੇ 'ਤੇ ਆਇਆ। ਸਗਲ ਦੁਆਰ ਕਹੋ ਛੱਡ ਕੈ, ਗਹੇ ਉਹ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਹੁਣ ਮੈਂ ਤੇਰੇ ਵੱਲ ਆਪਣੀਆਂ ਬਾਹਾਂ ਕਰ ਦਿੱਤੀਆਂ ਹਨ, ਭੁਜ ਬਲ ਬੀਰ ਪਰਮ ਸੁਖ ਸਾਗਰ, ਗਰਤ ਪਰਤ ਗਹਿ ਲੇਹੋ ਅੰਗੁਰੀਆ, ਮੇਰੀ ਉਂਗਲੀ ਫੜੋ, ਮੈਨੂੰ ਸਹਾਰਾ ਦਿਓ, ਕਿਉਂਕਿ ਮੈਂ ਆਪਣੀਆਂ ਬਾਹਾਂ ਤੁਹਾਡੇ ਵੱਲ ਕਰ ਦਿੱਤੀਆਂ ਹਨ। ਹੁਣ ਮੇਰੀ ਜ਼ਿੰਮੇਵਾਰੀ ਸੀ ਮੈਂ ਬਾਹਾਂ ਉਲਾਰ ਕੇ ਤੁਹਾਨੂੰ ਯਾਦ ਕਰਨਾ ਸੀ, ਅੱਗੋਂ ਮੈਨੂੰ ਬਾਹਾਂ ਉਲਾਰ ਕੇ ਖਲੋਤੇ ਨੂੰ ਸੰਭਾਲਣਾ ਬੋਚਣਾ ਹੁਣ ਤੁਹਾਡਾ ਕੰਮ ਹੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਹਨ ਅਤੇ ਪਰਮ ਸੱਤ ਦੀ ਜੋਤ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦੈ, ਦੇ ਗੁਣਾ ਸੱਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਮਦੈ, ਲਹਿਣੇ ਧਰਿਓਣ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਂਦੈ, ਮਤਗੁਰ ਆਤਮਦੇਵ ਦੀ ਖੜਗ ਜ਼ੋਰ ਪਰਾਕੋਏ ਜੀਦੈ। ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਰੀਆਂ ਬਖਸ਼ਿਸ਼ਾਂ ਭਾਈ ਲਹਿਣੇ ਦੇ ਵਿੱਚ ਟਿਕਾ ਦਿੱਤੀਆਂ ਨਾ ਅਤੇ ਉਹਨਾਂ ਨੂੰ ਆਪਣਾ ਅੰਗ ਬਣਾ ਕੇ ਗੁਰੂ ਅੰਗਦ ਕਰਕੇ ਪ੍ਰਸਿੱਧ ਕਰ ਦਿੱਤਾ ਅਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ 'ਤੇ ਗੁਰੂ ਅੰਗਦ ਦੇਵ ਸਾਹਿਬ ਜੀ ਬਿਰਾਜਮਾਨ ਹੋ ਗਏ। ਜਦੋਂ ਇਹ ਖਬਰ ਸੰਸਾਰ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਧੁੰਮ ਗਈ ਕਿ ਨਾਨਕ ਨਿਰੰਕਾਰੀ ਦੀ ਗੱਦੀ ਦਾ ਵਾਰਸ ਇੱਕ ਗ੍ਰਿਸਤੀ ਭਾਈ ਲੈਣਾ, ਜਿਹਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਅੰਗ ਨਾਲ ਛੁਹਾ ਕੇ ਅੰਗਦ ਦਾ ਖਿਤਾਬ ਦਿੱਤਾ ਹੈ, ਉਹ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ 'ਤੇ ਬਿਰਾਜ ਗਏ ਹਨ। ਸਿੱਧਾ ਨੇ ਕਿਹਾ ਵੀ ਜਿਸ ਨਾਨਕ ਨਿਰੰਕਾਰੀ ਨੂੰ ਸਾਡੀਆਂ ਭਗਤੀਆਂ, ਸਾਡੀਆਂ ਲੰਮੀਆਂ ਉਮਰਾਂ, ਸਾਡੀਆਂ ਰਿੱਧੀਆਂ ਸਿੱਧੀਆਂ, ਸਾਡੇ ਮਾਇਆਵੀ ਛਲਾਵੇ ਝੁਕਾ ਨਹੀਂ ਸਕੇ, ਉਹ ਗੁਰੂ ਨਾਨਕ ਦੇਵ ਸਾਹਿਬ ਸਿਰਫ ਭਾਈ ਲਹਿਣੇ ਦੇ 7 ਸਾਲ ਦੇ ਮਿਲਾਪ ਤੋਂ ਬਾਅਦ ਕਿਸ ਤਰ੍ਹਾਂ ਪਤੀਜ ਗਏ ਕਿ ਉਹਨਾਂ ਨੇ ਲਹਿਣੇ ਦੇ ਅੱਗੇ ਸੀਸ ਝੁਕਾ ਦਿੱਤਾ। ਉਹਨਾਂ ਦੀ ਅਜ਼ਮਤ, ਉਹਨਾਂ ਦੀ ਸਮਰੱਥਾ, ਉਹਨਾਂ ਦੀ ਤਾਕਤ ਨੂੰ ਜਾ ਕੇ ਇੱਕ ਵਾਰੀ ਵੇਖੀਏ ਤਾਂ ਸਹੀ, ਦਰਸ਼ਨ ਕਰੀਏ ਜਾ ਕੇ। ਉਹ ਬੜੀ ਧਾਈ ਕਰਕੇ ਸਿੱਧ ਯੋਗੀ ਧਾਰਮਿਕ ਆਗੂ ਅਖਵਾਉਣ ਵਾਲੇ ਅੰਦਰ ਦੇ ਹੰਕਾਰ ਨਾਲ ਭਰੇ ਹੋਏ ਉਹ ਲੋਕ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆ ਕੇ ਜਦੋਂ ਬੈਠੇ ਅਤੇ ਸਤਿਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਚੰਗੇ ਦੀ ਵੀ ਉਹ ਸਮਝ ਲੈਂਦੇ ਹਨ, ਮੰਦੇ ਦੀ ਵੀ ਉਹ ਜਾਣ ਲੈਂਦੇ ਹਨ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਸਿੱਧਾਂ ਨੂੰ ਪੁੱਛਿਆ ਵੀ ਤੁਹਾਡੇ ਆਉਣ ਦਾ ਪ੍ਰਯੋਜਨ ਅਤੇ ਗੱਲ ਨੂੰ ਨੇੜੇ ਰੱਖੀਏ। ਉਹਨਾਂ ਨੇ ਸ਼ਬਦ ਕਹੇ, ਕਹਿਣ ਲੱਗੇ ਜੀ ਅਸੀਂ ਤਾਂ ਇਹ ਹੀ ਦੇਖਣ ਆਏ ਸਾਂ ਵੀ ਜਿਸ ਨਾਨਕ ਨਿਰੰਕਾਰੀ ਨੂੰ ਦੁਨੀਆ ਦੀ ਕੋਈ ਸ਼ਕਤੀ ਝੁਕਾ ਨਹੀਂ ਸਕੀ, ਉਹਨਾਂ ਨੇ ਤੁਹਾਡੇ ਚਰਨਾਂ 'ਤੇ ਸੀਸ ਝੁਕਾ ਦਿੱਤਾ, ਤੁਹਾਡੇ ਵਿੱਚ ਐਸੀ ਕਿਹੜੀ ਅਜ਼ਮਤ, ਤੁਹਾਡੇ ਵਿੱਚ ਐਸੀ ਕਿਹੜੀ ਸਮਰੱਥਾ। ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨੈਣਾਂ ਦੇ ਡੋਰੇ ਜਿਹੜੇ ਉਹ ਛਲਕ ਪਏ, ਅੱਖਾਂ ਭਰ ਕੇ ਮਹਾਰਾਜ ਦੋਨੋਂ ਹੱਥ ਜੋੜ ਕੇ ਬੜੀ ਨਿਮਰਤਾ ਵਿੱਚ ਆ ਕੇ ਕਹਿਣ ਲੱਗੇ ਕਿ ਗੁਰੂ ਨਾਨਕ ਦੇਵ ਸਾਹਿਬ ਆਪ ਨਿਰੰਕਾਰ ਦੀ ਜੋਤ, ਮਤਾ ਕਿਤੇ ਭੁਲੇਖਾ ਖਾਇਓ ਜੇ ਵੀ ਉਹਨਾਂ ਨੇ ਸਾਡੇ ਚਰਨਾਂ 'ਤੇ ਸੀਸ ਝੁਕਾ ਦਿੱਤਾ ਸੀ। ਇਹ ਕਹਾਣੀ ਅਸਲ ਵਿੱਚ ਇਸ ਤਰ੍ਹਾਂ ਬਣੀ ਸੀ ਵੀ ਜਿਸ ਤਰ੍ਹਾਂ ਇੱਕ ਬੱਚੇ ਨੂੰ ਤੁਰਨਾ ਨਹੀਂ ਨਾ ਆਉਂਦਾ ਹੁੰਦਾ ਅਤੇ ਉਹ ਕਈ ਵਾਰੀ ਮੰਜੇ ਦੀ ਬਾਹੀ ਫੜ ਕੇ ਵਿਹੜੇ ਵਿੱਚ ਖੇਡ ਰਿਹਾ ਹੁੰਦਾ, ਬੱਚੇ ਨੂੰ ਤੁਰਨਾ ਨਹੀਂ ਆਉਂਦਾ, ਉਹ ਕੁਰਸੀ ਦਾ ਸਹਾਰਾ ਲੈ ਕੇ, ਮੰਜੇ ਦਾ ਸਹਾਰਾ ਲੈ ਕੇ, ਕਿਸੇ ਚੀਜ਼ ਦੀ ਓਟ ਆਸਰਾ ਲੈ ਕੇ, ਉਹਦਾ ਸਹਾਰਾ ਲੈ ਕੇ ਆਪਣੀਆਂ ਕਮਜ਼ੋਰ ਅਤੇ ਅਸਮਰੱਥ ਸਰੀਰ ਦੇ ਬਲ ਨੂੰ ਇਕੱਠਾ ਕਰਕੇ ਉੱਥੇ ਖੜਨ ਦਾ ਪ੍ਰਯਤਨ ਕਰ ਰਿਹਾ ਹੁੰਦਾ ਅਤੇ ਉੱਧਰੋਂ ਦਲਾਨ 'ਚੋਂ, ਉੱਧਰੋਂ ਘਰ ਦੇ ਮੁੱਖ ਦਰਵਾਜ਼ੇ 'ਚੋਂ ਖੜਾਕ ਆਵੇ ਅਤੇ ਬੱਚਾ ਇੱਕਦਮ ਵੇਖੇ ਵੀ ਮੇਰਾ ਪਿਓ ਘਰ ਨੂੰ ਤੁਰਿਆ ਆ ਰਿਹਾ ਹੈ ਅਤੇ ਬੱਚਾ ਆਪਣੇ ਪਿਤਾ 'ਤੇ ਮਾਣ ਕਰਦਾ ਹੈ, ਬੱਚਾ ਆਪਣੇ ਪਿਤਾ ਦੇ ਉੱਤੇ ਇੱਕ ਭਰੋਸਾ ਵੀ ਰੱਖਦਾ ਹੈ, ਆਪਣੱਤ ਜਿਤਾਉਂਦਾ ਹੈ ਅਤੇ ਉਹ ਬੱਚੇ ਨੂੰ, ਉਸ ਅਣਭੋਲ ਬਾਲਕ ਨੂੰ ਵੀ ਇਸ ਗੱਲ ਦਾ ਯਕੀਨ ਹੈ ਅਤੇ ਉਹ ਇਸ ਯਕੀਨ ਦੇ ਪਰਾਧੀਨ ਇੱਕ ਪ੍ਰਕਿਰਿਆ ਕਰਦਾ ਹੈ ਵੀ ਇੱਧਰੋਂ ਆਸਰਾ ਛੱਡ ਦਿੰਦਾ ਹੈ, ਮੰਜੇ ਦੀ ਬਾਹੀ, ਕੁਰਸੀ ਦੀ ਬਾਂਹ ਜਾਂ ਕੋਈ ਵੀ ਟੇਕ ਉਹਨੇ ਪਕੜੀ ਹੈ ਨਾ, ਉਹ ਇੱਕ ਵਾਰੀ ਭਰੋਸਾ ਕਰਕੇ ਛੱਡ ਦਿੰਦਾ ਬਿਨਾਂ ਇਹ ਸੋਚਿਆ ਵੀ ਮੈਂ ਜੇ ਆਸਰਾ ਛੱਡਿਆ ਤਾਂ ਡਿੱਗਣਾ ਪਵਾਂ। ਉਹ ਇਸ ਯਕੀਨ ਵਿੱਚ, ਇਸ ਭਰੋਸੇ ਵਿੱਚ ਇੱਧਰੋਂ ਆਸਰਾ ਛੱਡ ਕੇ ਆਪਣੀਆਂ ਬਾਹਾਂ ਆਪਣੇ ਪਿਤਾ ਵੱਲ ਕਰ ਦਿੰਦਾ ਹੈ ਅਤੇ ਬਸ ਉਸ ਬੱਚੇ ਦਾ ਇੰਨਾ ਕੰਮ ਵੀ ਉਹਨੇ ਇੱਧਰੋਂ ਸਹਾਰਾ ਛੱਡ ਕੇ ਟੇਕ ਆਪਣੇ ਪਿਤਾ ਦੀ ਰੱਖੀ ਅਤੇ ਅੱਗੋਂ ਪਿਤਾ ਦੀ ਜ਼ਿੰਮੇਵਾਰੀ ਵੀ ਉਹ ਧਾਈ ਕਰਕੇ ਕਾਹਲੇ ਕਦਮਾਂ ਨਾਲ ਆ ਕੇ ਝੁੱਕ ਕੇ ਥੱਲੇ ਬੈਠ ਕੇ ਬੱਚੇ ਨੂੰ ਡਿੱਗਣੋਂ ਬਚਾ ਲੈਂਦਾ ਹੈ, ਉਹਨੂੰ ਬੋਚ ਕੇ ਆਪਣੀ ਛਾਤੀ ਨਾਲ ਲਾ ਲੈਂਦਾ। ਗੁਰੂ ਅੰਗਦ ਦੇਵ ਸਾਹਿਬ ਜੀ ਕਹਿਣ ਲੱਗੇ ਕਿ ਇਹ ਪ੍ਰਕਿਰਿਆ ਬਿਲਕੁਲ ਇਸੇ ਤਰ੍ਹਾਂ ਹੋਈ ਸੀ। ਮੈਂ ਗੁਰੂ ਨਾਨਕ ਦੇਵ ਸਾਹਿਬ ਆਪਣੇ ਪਿਤਾ ਦੇ ਉੱਤੇ ਭਰੋਸਾ ਕਰਕੇ ਇੱਧਰੋਂ ਸਾਰੇ ਆਸਰੇ ਛੱਡ ਦਿੱਤੇ, ਇੱਧਰੋਂ ਸਾਰੀਆਂ ਟੇਕਾਂ ਲਾ ਦਿੱਤੀਆਂ, ਇੱਧਰੋਂ ਆਸਰਾ ਛੱਡਿਆ, ਇੱਧਰੋਂ ਮੰਜੇ ਦੀ ਬਾਹੀ ਕੁਰਸੀ ਦਾ ਸਹਾਰਾ ਛੱਡ ਕੇ ਮੈਂ ਤੁਰਨਾ ਨਹੀਂ ਸੀ ਜਾਣਦਾ। ਇਸ ਗੱਲ ਨੂੰ ਗੁਰੂ ਨਾਨਕ ਦੇਵ ਸਾਹਿਬ ਮੇਰੇ ਪਿਤਾ ਜੀ ਵੀ ਜਾਣਦੇ ਸਨ। ਮੈਂ ਇੱਧਰੋਂ ਆਸਰਾ ਛੱਡ ਕੇ ਆਪਣੀਆਂ ਬਾਹਾਂ ਇੱਕ ਮਾਣ ਭਰੋਸੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਵੱਲ ਕੀਤੀਆਂ ਅਤੇ ਉਹ ਤਾਂ ਮੇਰੇ ਬਾਪੂ ਨੇ ਮੈਨੂੰ ਬਾਲਕ ਸਮਝ ਕੇ ਆਪਣਾ ਬਿਰਧ ਪਾਲਦਿਆਂ ਹੋਇਆਂ ਝੁੱਕ ਕੇ ਮੈਨੂੰ ਡਿੱਗਦੇ ਨੂੰ ਸੰਭਾਲਿਆ ਸੀ ਵੀ ਕਿਤੇ ਇਹ ਡਿੱਗ ਨਾ ਪਈ, ਮੇਰੇ ਅੱਗੇ ਮੱਥਾ ਨਹੀਂ ਸੀ ਟੇਕਿਆ ਉਹਨਾਂ ਨੇ, ਉਹ ਤਾਂ ਉਹਨਾਂ ਨੇ ਆਪਣਾ ਬਿਰਧ ਸੰਭਾਲਿਆ। ਮੈਂ ਇੱਧਰੋਂ ਆਸਰਾ ਛੱਡਿਆ, ਉਹਨਾਂ ਨੇ ਪਿਤਾ ਵਾਲਾ ਫਰਜ਼, ਜਿਵੇਂ ਇੱਕ ਬੱਚਾ ਆਸਰਾ ਛੱਡ ਕੇ ਆਪਣੇ ਮਾਂ ਬਾਪ ਵੱਲ ਹੱਥ ਕਰ ਦੇ ਅਤੇ ਮਾਂ ਬਾਪ ਬੜੀ ਕਾਹਲੀ ਦੇ ਨਾਲ ਆ ਕੇ ਬੱਚੇ ਨੂੰ ਸੰਭਾਲ ਦੇਣ ਵੀ ਇਹਨੇ ਮੇਰੇ 'ਤੇ ਭਰੋਸਾ ਕਰਕੇ ਇੱਧਰੋਂ ਆਸਰਾ ਛੱਡਿਆ ਹੈ, ਹੁਣ ਇਹਨੂੰ ਸੰਭਾਲਣਾ ਮੇਰਾ ਕਾਰਜ ਹੈ। ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਇਸ ਤਰ੍ਹਾਂ ਸਾਡੇ ਅੱਗੇ ਝੁਕੇ ਨਹੀਂ, ਉਹਨਾਂ ਨੇ ਤਾਂ ਸਗੋਂ ਸਾਨੂੰ ਸੰਭਾਲਿਆ ਹੈ, ਉਹਨਾਂ ਨੇ ਤਾਂ ਸਾਨੂੰ ਸਗੋਂ ਆਸਰਾ ਦਿੱਤਾ। ਜਦੋਂ ਸਾਧ ਸੰਗਤ ਜੀ ਕੋਈ ਮਨੁੱਖ ਸਾਰੇ ਆਸਰੇ ਛੱਡ ਕੇ ਸਗਲ ਦੁਆਰ ਕਉ ਛੱਡ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਕਰਕੇ ਆਪਣੇ ਜੀਵਨ ਦਾ ਪ੍ਰਯੋਜਨ ਆਪਣੇ ਜੀਵਨ ਦਾ ਮਕਸਦ ਸਮਝ ਕੇ ਗੁਰੂ ਅੱਗੇ ਆ ਕੇ ਅਰਦਾਸ ਕਰਦਾ ਹੈ ਕਿ ਸਤਿਗੁਰੂ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ। ਖਿਆਲ ਕਰਿਆ ਜੀ, ਜਦੋਂ ਤੱਕ ਕੋਈ ਬੰਦਾ ਗੁਰੂ ਦੀ ਹਜ਼ੂਰੀ 'ਚ ਆ ਕੇ ਆਪਣੇ ਆਪ ਨੂੰ ਪੁੰਨੀ ਸਮਝਦਾ ਹੈ, ਆਪਣੇ ਆਪ ਨੂੰ ਵੱਡਾ ਧਰਮੀ ਸਮਝਦਾ ਹੈ, ਜਿਵੇਂ ਅਸੀਂ ਕਹਿ ਦਿੰਦੇ ਨਾ ਜੀ ਆਪਾਂ ਤਾਂ ਕਦੇ ਕਿਸੇ ਦਾ ਮਾੜਾ ਕੀਤਾ ਹੀ ਨਹੀਂ, ਆਪਾਂ ਤਾਂ ਜੀ ਬੜੇ ਦਾਨੀ ਪੁਰਸ਼ ਹਾਂ, ਬੜੇ ਨਿਤਨੇਮੀ ਹਾਂ, ਬੜੀ ਰਹਿਤ ਮਰਿਆਦਾ ਵਿੱਚ ਪ੍ਰਪੱਖ ਹਾਂ। ਠੀਕ ਗੱਲ ਹੈ ਕਿ ਨਿਤਨੇਮੀ ਸਿੱਖ ਨੂੰ ਹੋਣਾ ਚਾਹੀਦਾ ਹੈ, ਰਹਿਤ ਵਿੱਚ ਤਿਆਰ ਬਰ ਤਿਆਰ ਹੋਣਾ ਚਾਹੀਦਾ ਹੈ, ਗੁਰੂ ਘਰ ਦੇ ਵਿੱਚ ਉਹਦੀ ਅਥਾਹ ਸ਼ਰਧਾ ਅਤੇ ਅਕੀਦਾ ਹੋਣਾ ਚਾਹੀਦਾ। ਇਹ ਲਾਜ਼ਮੀ ਹੈ ਕਿਉਂਕਿ ਸਿੱਖੀ ਦੀ ਸ਼ੁਰੂਆਤ ਹੀ ਸਾਧ ਸੰਗਤ ਜੀ ਇੱਥੋਂ ਹੁੰਦੀ ਹੈ। ਪਰ ਖਿਆਲ ਕਰਿਆ ਜੀ, ਜੇ ਕੋਈ ਇਸ ਰੂਟੀਨ ਨੂੰ ਆਪਣਾ ਅੰਦਰ ਦਾ ਹੰਕਾਰ ਬਣਾ ਕੇ ਗੁਰੂ ਦੇ ਅੱਗੇ ਆ ਕੇ ਇਹਨਾਂ ਗੱਲਾਂ ਦੇ ਖੁਲਾਸੇ ਕਰਨ ਲੱਗ ਜਾਏ ਤਾਂ ਫਿਰ ਤਾਂ ਉਹਦੇ ਕੋਲ ਆਸਰਾ ਹੈ, ਉਹ ਨਿਆਸਰਾ ਹੋਇਆ ਹੀ ਨਹੀਂ ਹੈ। ਗੁਰੂ ਕੋਲ ਆ ਕੇ ਆਪਣੇ ਆਪ ਨੂੰ ਇਸ ਦੁਨੀਆ ਦਾ ਜਦੋਂ ਤੱਕ ਕੋਈ ਬੰਦਾ ਪਾਪੀ ਨਹੀਂ ਮੰਨਣ ਲੱਗਦਾ, ਕੋਈ ਬੰਦਾ ਆਪਣੇ ਆਪ ਨੂੰ ਅਧੂਰਾ ਨਹੀਂ ਮੰਨਣ ਲੱਗਦਾ, ਉਦੋਂ ਤੱਕ ਉਹ ਤਰਸ ਦਾ ਪਾਤਰ ਨਹੀਂ ਬਣਦਾ, ਅਤੇ ਜਦੋਂ ਤੱਕ ਕੋਈ ਤਰਸ ਦਾ ਪਾਤਰ ਨਹੀਂ ਬਣਦਾ ਉਦੋਂ ਤੱਕ ਕਿਰਪਾ ਵੀ ਨਹੀਂ ਹੁੰਦੀ ਹੈ। ਬਾਣੀ ਦਾ ਹੀ ਫੈਸਲਾ ਹੈ ਕਿ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ ਆਪੇ ਤਰਸ ਪਇਓਈ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਜਦੋਂ ਅਸੀਂ ਇਸ ਹਾਲਾਤ ਵਿੱਚ ਆਵਾਂਗੇ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁੱਖ ਹੋਵੇ ਦਿਨ ਰਾਤੀ। ਉਦੋਂ ਫਿਰ ਸਤਿਗੁਰੂ ਦੇ ਦਰ ਘਰ ਦੇ ਵਿੱਚੋਂ ਆਵਾਜ਼ ਪੈਂਦੀ ਹੈ ਕਿ ਇਹਨੂੰ ਮੈਂ ਸਾਜ ਕੇ ਸ੍ਰਿਸ਼ਟੀ ਵਿੱਚ ਭੇਜਿਆ ਅਤੇ ਸ੍ਰਿਸ਼ਟੀ ਵਿੱਚ ਜਾ ਕੇ ਵੀ ਆਪਣਾ ਆਸਰਾ ਕਿਸੇ ਹੋਰ ਨੂੰ ਨਹੀਂ ਬਣਾਉਂਦਾ, ਮੈਨੂੰ ਬਣਾਇਆ ਹੋਇਆ ਹੈ। ਜਦੋਂ ਕੋਈ ਬੰਦਾ ਆਸਰਾ ਭੁੱਲ ਜਾਂਦਾ ਹੈ ਅਤੇ ਭੇਜਦਾ ਹਰ ਇੱਕ ਨੂੰ ਉਹ ਵਾਹਿਗੁਰੂ ਇਸ ਸ੍ਰਿਸ਼ਟੀ ਵਿੱਚ, ਪਰ ਜਦੋਂ ਕੋਈ ਆਸਰਾ ਉਸ ਵਾਹਿਗੁਰੂ ਦਾ ਭੁਲਾ ਬੈਠਦਾ ਫਿਰ ਉਹਨੂੰ ਸੱਦ ਨਹੀਂ ਪੈਂਦੀ ਹੈ, ਉਹਨੂੰ ਫਿਰ ਆਵਾਜ਼ ਨਹੀਂ ਪੈਂਦੀ ਹੈ। ਭਾਈ ਗੁਰਦਾਸ ਜੀ ਨੇ ਰੈਫਰੈਂਸ ਦਿੱਤਾ, ਕਹਿਣ ਲੱਗੇ ਮਾਨਸ ਜਨਮ ਦੁਲੰਭ ਹੈ ਛਿਣ ਭੰਗਰ ਛਲ ਦੇਹੀ ਛਾਰਾ ਪਾਣੀ ਦਾ ਕਰ ਪੁਤਲਾ ਉੱਡੇ ਨਾ ਪਾਉਣ ਖੁੱਲ੍ਹੇ ਨੌ ਦੁਆਰਾ ਅਗਨ ਕੁੰਡ ਵਿੱਚ ਰੱਖਿਅਨ ਨਰਕ ਘੋਰ ਮੈਂ ਉਧਰ ਮਝਾਰਾ ਕਰੇ ਉਰਦ ਤਪ ਗਰਭ ਵਿੱਚ ਚਸਾ ਨ ਵਿਸਰੈ ਸਿਰਜਣ ਹਾਰਾ ਦਸੀਂ ਮਹੀਨੀ ਜੰਮਿਆ ਸਿਮਰਨ ਕਰੀ ਕਰੇ ਨਿਸਤਾਰਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਅਸੀਂ 73 ਅੰਕ 'ਤੇ ਪੜ੍ਹਦੇ ਹਾਂ ਬਾਬੇ ਨਾਨਕ ਦੇ ਬਚਨ, ਉਹਨਾਂ ਨੇ ਵੀ ਇਹ ਸ਼ਬਦ ਕਹੇ ਕਿ ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੈ ਉਰਦ ਧਿਆਨ ਲਿਵ ਲਾਗਾ ਨਾ ਮਰਜਾਦ ਆਇਆ ਕਲ ਭੀਤਰ ਬਾਹੁੜ ਜਾਸੀ ਨਾਂਗਾ ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀਅੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਭਾਸ ਜਿਨ ਤੁਮ ਭੇਜੇ। ਉਹਦੇ ਹੁਕਮ ਵਿੱਚ ਹੀ ਗਰਭਾਸ ਵਿੱਚ ਆ ਕੇ ਟਿਕਾਣਾ ਹੋਇਆ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀਓ, ਜਦੋਂ ਕੋਈ ਇਸ ਗਰਭਾਸ ਦੀ ਅਵਸਥਾ ਤੋਂ ਬਾਹਰ ਮਾਤ ਲੋਕ ਵਿੱਚ ਵਿਚਰਦਾ ਹੈ ਜੇ ਉਹ ਅਰਦਾਸਾਂ ਵਿੱਚ ਜੁੜ ਜਾਏ, ਜੇ ਉਹ ਯਾਚਨਾਵਾਂ ਵਿੱਚ ਜੁੜ ਜਾਏ, ਜੇ ਉਹ ਵਾਹਿਗੁਰੂ ਦੇ ਚਰਨਾਂ ਨੂੰ ਆਪਣਾ ਆਸਰਾ ਬਣਾ ਲਏ, ਫਿਰ ਤਾਂ ਉਹਨੂੰ ਤਿੰਨੇ ਬੁਲਾਏ ਵਾਹਿਗੁਰੂ ਆਪਣੇ ਦਰ 'ਤੇ ਸੱਦ ਲੈਂਦਾ। ਅਤੇ ਜੇ ਕੋਈ ਦਸੀਂ ਮਹੀਨੀ ਜੰਮਿਆ ਸਿਮਰਨ ਕਰੀ ਕਰੇ ਨਿਸਤਾਰਾ, ਤੇਦੂ ਅਗਲੀ ਅਵਸਥਾ ਜੰਮ ਦੋ ਮਾਇਆ ਮੋਹਿਆ, ਨਦਰ ਨਾ ਆਵੇ ਰੱਖਣ ਹਾਰਾ, ਅਤੇ ਅੱਗੇ ਫਿਰ ਸ਼ਾਹੋਂ ਵਿਛੜਿਆ ਵਣਜਾਰਾ, ਉਹਨੂੰ ਫਿਰ ਵਿਛੋੜੇ ਦਾ ਦਰਦ, ਉਹਨੂੰ ਫਿਰ ਵਿਛੋੜੇ ਦੀਆਂ ਠੋਕਰਾਂ ਖਾ ਕੇ ਇਹ ਮਨੁੱਖਾ ਜਨਮ ਦਾ ਕੀਮਤੀ ਰਤਨ ਸਾਧ ਸੰਗਤ ਜੀ ਅਜਾਈ ਹੀ ਗਵਾਉਣਾ ਪੈਂਦਾ। ਗੁਰੂ ਗ੍ਰੰਥ ਸਾਹਿਬ ਬਾਣੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਸੱਚੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਉਹਨੇ ਕਹਿਣ ਲੱਗੇ ਕਿ ਉਸ ਵਾਹਿਗੁਰੂ ਨੇ ਇਸ ਸ੍ਰਿਸ਼ਟੀ ਵਿੱਚ ਜੀਵ ਨੂੰ ਭੇਜਿਆ, ਜੀਵ ਆ ਕੇ ਆਪਣੀ ਸੰਪੰਨਤਾ ਦੀ, ਆਪਣੀ ਸਫਲਤਾ ਦੀ ਅਰਦਾਸ, ਆਪਣੇ ਅਧੂਰੇਪਨ ਨੂੰ ਮਹਿਸੂਸ ਕਰਦਿਆਂ ਗੁਰੂ ਦੇ ਚਰਨਾਂ ਦਾ ਆਸਰਾ ਬਣਾਇਆ। ਅਤੇ ਜਦੋਂ ਮਨੁੱਖ ਦੀ, ਜਦੋਂ ਆਪਣੇ ਬੱਚੇ ਦੀ, ਆਪਣੇ ਸੇਵਕ ਦੀ ਅਵਸਥਾ ਵੇਖੀ, ਤਾਂ ਉਸ ਵਾਹਿਗੁਰੂ ਨੇ ਤਰਸ ਦੇ ਘਰ ਵਿੱਚ ਆ ਕੇ ਉਸ ਜੀਵ ਨੂੰ ਆਪਣੇ ਦਰ ਘਰ ਵੱਲੋਂ ਸੱਦਾ ਭੇਜ ਦਿੱਤਾ ਵੀ ਆ ਜਾ ਮੇਰੀ ਗੋਦ ਵਿੱਚ। ਹੁਣ ਜਿਨ ਤੁਮ ਭੇਜੇ ਤਿੰਨੇ ਬੁਲਾਏ, ਸੁੱਖ ਸਹਿਜ ਸੇਤੀ ਘਰ ਆਓ, ਅਤੇ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਅੰਦਰ ਦਾ ਆਤਮਕ ਸੁੱਖ ਪ੍ਰਾਪਤ ਕਰ, ਅਤੇ ਸਹਿਜ ਮੈਨੇ ਹੁੰਦਾ ਆਤਮਕ ਅਡੋਲਤਾ ਵਿੱਚ ਆ ਕੇ ਆਪਣੇ ਦਰ ਘਰ ਵਿੱਚ ਆਪਣੇ ਨਿੱਜ ਸਰੂਪ ਵਿੱਚ ਪਹੁੰਚ ਜਾ। ਸਾਧ ਸੰਗਤ ਜੀ, ਉਸ ਨਿੱਜ ਸਰੂਪ ਦੇ ਲਈ ਅਸੀਂ ਅਰਦਾਸ ਵੀ ਰੋਜ਼ ਹੀ ਕਰਦੇ ਹਾਂ, ਅਤੇ ਸ਼ਬਦ ਸੋਹਿਲਾ ਸਾਹਿਬ, ਇੱਕ ਅੰਮ੍ਰਿਤਧਾਰੀ, ਇੱਕ ਬਾਣੀ ਨਾਲ ਪ੍ਰੇਮ ਕਰਨ ਵਾਲਾ ਸਿੱਖ ਮਨੁੱਖ ਜਦੋਂ ਵੀ ਰਾਤ ਨੂੰ ਸੌਣ ਲੱਗਦਾ ਤਾਂ ਉਹਦੀ ਸੌਂਦਿਆਂ ਦੀ ਅਰਦਾਸ ਇਹ ਹੈ। ਵੇਖੋ, ਰਾਤ ਨੂੰ ਇਸ ਸਰੀਰ ਨੂੰ ਟਿਕਾਣਾ ਮਿਲ ਜਾਂਦਾ, ਭਾਵੇਂ ਪਰਿੰਦਾ ਭਾਵੇਂ ਪਸ਼ੂ, ਉਹ ਵੀ ਕਿਸੇ ਮੁਕਾਮ 'ਤੇ ਜਾ ਕੇ ਰਾਤ ਕੱਟਦਾ, ਪੰਛੀ ਵੀ ਆਪਣੇ ਆਲ੍ਹਣੇ ਵਿੱਚ ਕਿਸੇ ਦਰੱਖਤ ਦੀ ਟਾਹਣੀ 'ਤੇ ਜਾ ਕੇ ਉੱਥੇ ਆਸਰਾ ਬਣਾ ਕੇ ਸਿਰ ਛਪਾਉਣ ਜੋਗੀ ਥਾਂ ਲੱਭ ਕੇ ਰਾਤ ਕੱਟਦਾ ਉਹ ਰਾਤ। ਅਤੇ ਸਰੀਰ ਨੂੰ, ਇਸ ਢਾਂਚੇ ਨੂੰ, ਇਸ ਪੰਜ ਭੂਤਕ ਸਰੀਰ ਨੂੰ, ਬਾਡੀ ਨੂੰ ਵੀ ਰਾਤ ਨੂੰ ਬੰਦਾ ਆਪਣੇ ਘਰ ਦੇ ਵਿੱਚ ਜਾ ਕੇ ਵਿਸ਼ਰਾਮ ਕਰਵਾਉਂਦਾ, ਅਤੇ ਸੌਂਦਿਆਂ ਇਹ ਖਿਆਲ ਆਵੇ ਵੀ ਸਰੀਰ ਨੂੰ ਤਾਂ ਟਿਕਾਣਾ ਮਿਲ ਗਿਆ ਹੈ, ਸਰੀਰ ਦਾ ਤਾਂ ਵਾਕਿਆ ਹੀ ਇਹ ਘਰ ਹੈ, ਪਰ ਜਿਹੜਾ ਅੰਦਰ ਬੈਠਾ ਹੈ ਸਾਡੀ ਆਤਮਾ, ਸਾਡਾ ਨਿੱਜ ਸਰੂਪ, ਇਹਦਾ ਤਾਂ ਇਹ ਘਰ ਨਹੀਂ ਹੈ। ਇਹਦਾ ਖਿਆਲ ਇੱਥੋਂ ਆਇਆ ਵੀ ਇਸ ਘਰ ਦੇ ਵਿੱਚ ਹੀ ਮੇਰੇ ਵੱਡ ਵਡੇਰੇ ਰਹਿ ਰਹਿ ਕੇ ਤੁਰ ਗਏ, ਅਤੇ ਉਹਨਾਂ ਨੂੰ ਕਿਸੇ ਨੇ ਵੀ ਇਸ ਸਰੀਰ ਦੇ ਮੁੱਕਦਿਆਂ ਹੀ, ਇਹਦੇ ਵਿੱਚੋਂ ਜਿੰਦ ਨਿਕਲਦਿਆਂ ਹੀ ਇਸ ਘਰ ਦੇ ਵਿੱਚ ਕਿਸੇ ਨੇ ਰਹਿਣ ਨਹੀਂ ਦਿੱਤਾ। ਅਤੇ ਬਾਣੀ ਦਾ ਇਹ ਫਲਸਫਾ ਹੈ ਕਿ ਘਰ ਸ਼ਬਦ ਦੀ ਪਰਿਭਾਸ਼ਾ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਬਾਣੀ ਨੇ ਕਿਹਾ ਘਰ ਉਹ ਹੁੰਦਾ ਜਿਹਨੂੰ ਕਦੇ ਛੱਡਣਾ ਨਾ ਪਵੇ, ਜਿਹਨੂੰ ਛੱਡ ਕੇ ਤੁਰ ਜਾਣਾ ਉਹ ਮੁਸਾਫਰਖਾਨਾ ਹੈ, ਉਹ ਰਹਿਣ ਬਸੇਰਾ ਹੈ। ਘਰ ਉਹ ਹੁੰਦਾ ਜਿਹਨੂੰ ਕਦੇ ਛੱਡ ਕੇ ਨਾ ਜਾਣਾ ਹੋਵੇ। ਅਤੇ ਸਾਧ ਸੰਗਤ ਜੀ, ਆ ਸਰੀਰ ਰਹਿੰਦਾ ਕਿਸੇ ਕਮਰੇ ਦੇ ਵਿੱਚ, ਕਿਸੇ ਕੋਠੀ ਵਿੱਚ, ਕਿਸੇ ਟਿਕਾਣੇ ਵਿੱਚ, ਕਿਸੇ ਬਾਉਂਡਰੀ ਵਿੱਚ, ਕਿੰਨੇ ਕੁ ਸਾਲ ਅਸੀਂ ਉੱਥੇ ਰਹਾਂਗੇ? 100 ਸਾਲ, 200 ਸਾਲ, ਜਿੰਨੀ ਤੁਹਾਡੇ ਕੋਲ ਸ਼ਬਦਾਵਲੀ ਹੈ ਉਨੀ ਸ਼ਬਦਾਵਲੀ ਅਸੀਂ ਵਰਤ ਲਈਏ। ਅਤੇ ਬਾਣੀ ਵਿੱਚ ਅਖੀਰ 'ਤੇ ਜਿਵੇਂ ਅਸੀਂ ਕਹਿੰਦੇ ਹਾਂ 100 ਹੱਥ ਰੱਸਾ ਸਿਰੇ 'ਤੇ ਗੰਢ, ਮੁੱਕ ਦੀ ਗੱਲ ਕਰਦੇ, ਅੰਤ ਤਾਂ ਮਰਨਾ, ਜਦੋਂ ਸਭ ਕੁਝ ਮੁੱਕ ਜਾਏਗਾ ਤਾਂ ਕਦੇ ਤਾਂ ਮੌਤ ਆਏਗੀ ਨਾ। ਅਤੇ ਫਿਰ ਉਸ ਦਿਨ ਇਹ ਘਟਨਾ ਨਹੀਂ ਵਾਪਰੇਗੀ ਕਿ ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ, ਰੇ ਬੌਰੇ ਤੁਹੇ ਘਰੀ ਨਾ ਰੱਖੈ ਕੋਈ, ਅਤੇ ਹਮੇਸ਼ਾ ਟਿਕਾਣਾ ਕਿੱਥੇ ਮਿਲੇਗਾ? ਕਹਿਣ ਲੱਗੇ ਤੂੰ ਰਾਮ ਨਾਮ ਜਪ ਸੋਈ, ਤੇਰਾ ਨਿੱਜ ਘਰ ਹੈ ਨਾ ਟਿਕਾਣਾ ਅਸਲੀ, ਉਹ ਹੈ ਵਾਹਿਗੁਰੂ ਵਿੱਚ ਅਭੇਦਤਾ, ਅਤੇ ਇਹ ਅਸਲੀ ਘਰ। ਇੱਕ ਵਾਰੀ ਆਤਮਾ ਵਾਹਿਗੁਰੂ ਵਿੱਚ ਅਭੇਦ ਹੋ ਜਾਏ, ਜਿਵੇਂ ਬੂੰਦ ਸਾਗਰ ਵਿੱਚ ਰਲ ਜਾਂਦੀ ਹੈ, ਫਿਰ ਕੋਈ ਚਾਹ ਕੇ ਵੀ ਵੱਖ ਨਹੀਂ ਕਰ ਸਕਦਾ, ਜਿਵੇਂ ਇੱਕ ਆਤਮਾ ਤੱਤ ਵਿੱਚ ਵਲੀਨ ਹੋ ਜਾਏ, ਫਿਰ ਚਾਹ ਕੇ ਵੀ ਉਹ ਵੱਖਰੀ ਨਹੀਂ ਹੋ ਸਕਦੀ। ਭਾਈ ਮਨੀ ਸਿੰਘ ਜੀ ਨੂੰ, ਸ਼ਹੀਦਾਂ ਸਿੰਘਾਂ ਨੂੰ, ਜਦੋਂ ਜ਼ਾਲਮੇ ਕਹਿੰਦਾ ਸੀ ਵੀ ਸਿੱਖੀ ਛੱਡ, ਧਰਮ ਨੂੰ ਛੱਡ, ਅਤੇ ਉਹ ਇਹ ਕਹਿੰਦੇ ਸੀ ਵੀ ਧਰਮ ਤਾਂ ਹੁਣ ਰਗ ਰਗ ਵਿੱਚ ਚਲਾ ਗਿਆ ਹੈ, ਜਾਂ ਤਾਂ ਖੂਨ ਨਿਚੋੜ ਕੇ ਬਾਹਰ ਕੱਢ ਦੇਣ, ਸਾਡੇ ਵੱਸ ਦੀ ਗੱਲ ਨਹੀਂ ਹੈ ਕਿ ਅਸੀਂ ਧਰਮ ਛੱਡ ਸਕੀਏ। ਇਹ ਵੀ ਬੜੀ ਕਮਾਲ ਦੀ ਇੱਕ ਘਟਨਾ ਹੈ ਵੀ ਧਰਮ ਜਿਹੜਾ ਹੈ ਉਹ ਆਰੰਭਤਾ ਵਿੱਚ ਮਨੁੱਖ ਦੀ ਭਾਵੇਂ ਕੋਈ ਸ਼ੌਂਕ ਹੋਵੇ, ਪਰ ਜਦੋਂ ਧਰਮ ਦਾ ਇਸ਼ਕ ਚਰਮ ਸੀਮਾ 'ਤੇ ਪਹੁੰਚ ਜਾਂਦਾ ਹੈ ਤਾਂ ਪਿਆਰਿਓ ਫਿਰ ਧਰਮ ਨੂੰ ਅਪਣਾਉਣਾ ਜੀਵ ਦੀ ਮਜਬੂਰੀ ਬਣ ਜਾਂਦੀ ਹੈ, ਫਿਰ ਸ਼ੌਂਕ ਨਹੀਂ ਰਹਿ ਜਾਂਦਾ। ਸਾਧ ਸੰਗਤ ਜੀ, ਫਿਰ ਚਾਹ ਕੇ ਵੀ ਉਹ ਧਰਮ ਨਹੀਂ ਛੱਡ ਸਕਦਾ। ਅਤੇ ਅਸੀਂ ਰੋਜ਼ ਸ਼ਾਮ ਨੂੰ ਅਰਦਾਸ ਵੀ ਕਰਦੇ ਹਾਂ ਕਿ ਨਿੱਜ ਘਰ ਮਹਿਲ ਪਾਵਹੁ ਸੁੱਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ। ਸੋ ਵਾਹਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਕਿ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੋਇਆ ਸੁੱਖ ਆਨੰਦ ਦੇ ਨਾਲ ਆਤਮਕ ਅਡੋਲਤਾ ਵਿੱਚ ਆਪਣੇ ਨਿੱਜ ਸਰੂਪ ਵਿੱਚ ਸਮਾ ਜਾ ਭਾਈ।
ਆਨੰਦ ਮੰਗਲ ਗੁਣ ਗਾਓ ਸਹਿਜ ਧੋਨਾ, ਨਿਹਚਲ ਰਾਜ ਕਮਾਓ।
ਆਨੰਦ ਮੰਗਲ ਦੇ ਵਿੱਚ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਉਹਦੇ ਗੁਣਾਂ ਨੂੰ ਗਾ, ਕਿਉਂਕਿ ਗੁਣ ਗਾਉਂਦਿਆਂ ਹੀ ਤੇਰੇ ਅੰਦਰ ਦੀ ਮੈਲ ਉਤਰੇਗੀ, ਕਿਉਂਕਿ ਗੁਣ ਗਾਉਂਦਿਆਂ ਤੇਰੇ ਅੰਦਰ ਦੀ ਹੰਕਤਾ ਹੰਕਾਰ ਦਾ ਨਾਸ਼ ਹੋਏਗਾ। ਅਤੇ ਜਦੋਂ ਤੇਰੇ ਅੰਦਰੋਂ ਮੈਂ ਹਉਂ ਮਿਟ ਗਈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਜਮੇ ਰਹਾ ਨਾ ਹੂੰ, ਜਬ ਆਪਾ ਮਰ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਇਸ ਤਰ੍ਹਾਂ ਆਨੰਦ ਮੰਗਲ ਦੇ ਵਿੱਚ ਵਾਹਿਗੁਰੂ ਦੇ ਗੁਣ ਗਾ, ਆਤਮਕ ਅਡੋਲਤਾ ਵਿੱਚ ਇੱਕ ਧੁਨ ਵਿੱਚ ਲੱਗਿਆ ਰਹਿ। ਜਦੋਂ ਇਸ ਤਰ੍ਹਾਂ ਗੁਣਾਂ ਨੂੰ ਗਾਏਗਾ ਤਾਂ ਤੇਰੀ ਹਸਤੀ, ਤੇਰਾ ਰਾਜ, ਤੇਰੀ ਹੋਂਦ ਜਿਹੜੀ ਆ ਉਹ ਨਿਹਚਲ, ਕਦੇ ਨਾ ਚਲਾਏ ਮਾਨਤਾ ਵਾਲੀ ਬਣ ਜਾਏਗੀ, ਤੇਰਾ ਅਟਲ ਰਾਜ ਹੋ ਜਾਏਗਾ, ਜਿਸ ਰਾਜ ਨੂੰ ਕੋਈ ਹਿਲਾ ਨਹੀਂ ਸਕੇਗਾ। ਅਤੇ ਜੇ ਭੌਤਿਕ ਪਸਾਰੇ ਵਾਲਾ ਰਾਜ, ਕਿੱਡੇ ਕਿੱਡੇ ਵੱਡੇ ਇੱਥੇ ਤੁਰੰਤਰ ਰਾਜੇ ਹੋਏ, ਉਹ ਕਿੱਥੇ ਹਨ ਅੱਜ? ਅਤੇ ਜਿਨ੍ਹਾਂ ਕੋਲ ਇੱਕ ਟਕਾ ਵੀ ਨਹੀਂ ਸੀ, ਉਹਨਾਂ ਨੇ ਇਬਾਦਤ ਕਰਕੇ ਐਸੀਆਂ ਬਾਦਸ਼ਾਹਾਂ ਕਾਇਮ ਕੀਤੀਆਂ ਵੀ ਰਹਿੰਦੀ ਦੁਨੀਆ ਤੱਕ ਉਹਨਾਂ ਦੇ ਨਾਮਣੇ ਨੂੰ ਸਲਾਮਾਂ ਹੁੰਦੀਆਂ ਰਹਿਣਗੀਆਂ। ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤੇ ਕਿ ਤੁਮ ਘਰ ਲੱਖ ਕੋਟ ਅਸਵ ਹਸਤੀ, ਹਮ ਘਰ ਏਕ ਮੁਰਾਰੀ। ਲੱਖਾਂ ਕਰੋੜਾਂ ਰੁਪਇਆ, ਕੋਠੀਆਂ, ਕਾਰਾਂ, ਹਾਥੀ, ਘੋੜੇ ਇਹ ਤਾਂ ਕਿਸੇ ਦੇ ਘਰ ਵੀ ਹੋ ਸਕਦੇ ਹਨ, ਕੋਟਨ ਮਹਿ ਨਾਨਕ ਕਹੁ ਨਾਰਾਇਣ ਜਿਹੇ ਚੀਜ਼, ਇਹ ਬਾਦਸ਼ਾਹ ਤਾਂ ਸਾਡੇ ਘਰ ਵਿੱਚ ਹੈ। ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਸਾਧ ਸੰਗਤ ਜੀ, ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਸਾਹਿਬ ਕਹਿਣ ਲੱਗੇ ਕਿ ਇਬਾਦਤ ਕਰਕੇ ਗੁਣ ਕਾ ਕੇ ਇੱਕ ਰੌਂ ਵਿੱਚ ਆਪਣੇ ਆਪ ਨੂੰ ਲੈ ਜਾ, ਅਤੇ ਫਿਰ ਤੇਰਾ ਅਟਲ ਰਾਜ ਹੋ ਜਾਏਗਾ।
ਤੁਮ ਘਰ ਆਵੋ ਮੇਰੇ ਮੀਤਾ,
ਹੇ ਮੇਰੇ ਮਿੱਤਰ ਮਨ, ਹੇ ਮੇਰੇ ਦੋਸਤ ਮਨ, ਤੂੰ ਆਪਣੇ ਘਰ ਦੇ ਵਿੱਚ ਆ। ਇਸ ਗ੍ਰਹਿ ਮੈਂ ਕੋਈ ਜਾਗਤ ਰਹੈ, ਸਾਬਤ ਵਸਤ ਉਹ ਆਪਣੀ ਲਹੈ। ਆਪਣੇ ਘਰ ਵਿੱਚ ਆ ਕੇ ਜਾਗਰਤ ਅਵਸਥਾ ਵਿੱਚ, ਚੇਤਨ ਅਵਸਥਾ ਵਿੱਚ, ਸਤਰਕ ਅਵਸਥਾ ਵਿੱਚ ਆ, ਕਿਉਂਕਿ ਮੈਂ ਵੇਖਦਾ ਤੂੰ ਸੁੱਤਾ ਪਿਆ ਆਪਣੇ ਘਰ ਵਿੱਚ, ਤੇ ਲੁੱਟ ਪੈ ਰਹੀ ਹੈ। ਨੈਣ ਨੈਣੋ ਨੀਂਦ ਪਰਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਬਿਸਮਾਦ। ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੁਸਨਹਾਰ ਪੰਚ ਬਟਵਾਰੇ, ਸੂਨੇ ਨਗਰ ਪਰੇ ਠੱਗ ਹਾਰੇ। ਉਨ ਤੇ ਰਾਖੇ ਬਾਪ ਨਾ ਮਾਈ, ਉਨ ਤੇ ਰਾਖੇ ਮੀਤ ਨਾ ਪਾਈ, ਦਰਬ ਸਿਆਣਪ ਨਾ ਓਏ ਰਹਿਤੇ, ਸਾਧ ਸੰਗ ਓਏ ਦੁਸ਼ਟ ਵਸ ਹੋਤੇ। ਤੂੰ ਭਾਈ ਗੁਰੂ ਦੀ ਸੰਗਤ ਵਿੱਚ ਆ ਤੇ ਆਪਣੇ ਘਰ ਦੀ ਸੰਭਾਲ ਕਰ, ਆਪਣੇ ਘਰ ਵਿੱਚ ਆ ਮੇਰੇ ਮਿੱਤਰ ਮਨ।
ਤੁਮਰੇ ਦੁਖੀ ਹਰਿ ਆਪ ਨਿਵਾਰੇ, ਆਪਦਾ ਭਈ ਬਤੀਤਾ।
ਤੇ ਰਾਜ ਦੀ ਗੱਲ ਕੀਤੀ ਸੀ ਵੀ ਅਟਲ ਰਾਜ ਕਮਾ, ਕਦੇ ਨਾ ਖਤਮ ਹੋਣ ਵਾਲਾ ਰਾਜ ਆਪਣਾ ਸਥਾਪਿਤ ਕਰ। ਅਤੇ ਉਹਦੇ ਲਈ ਅਸੀਂ ਪੁਰਾਣਾ ਇਤਿਹਾਸ ਪੜ੍ਹਦੇ ਹਾਂ ਵੀ ਜਦੋਂ ਕੋਈ ਕਮਜ਼ੋਰ ਰਾਜਾ ਜੀ ਦਾ ਵਾਲ ਨਾ ਚੱਲਦਾ ਹੋਵੇ, ਆਪਣੇ ਕਿਸੇ ਗਵਾਂਢੀ ਮਜ਼ਬੂਤ ਰਾਜੇ ਦੇ ਨਾਲ ਸੰਧੀ ਕਰਕੇ ਉਹਦੀ ਹਮਾਇਤ, ਉਹਦੀ ਇਮਦਾਦ, ਉਹਦੀ ਮਦਦ ਲੈ ਲੈਂਦਾ ਸੀ, ਅਤੇ ਉਹਦੀ ਮਦਦ ਦੇ ਨਾਲ ਉਹ ਆਪਣਾ ਇੱਕ ਅਟਲ, ਭਾਵੇਂ ਕਿ ਚਲਾਈਮਾਨਤਾ ਵਾਲਾ ਸੀ ਰਾਜ, ਪਰ ਰਾਜ ਸਥਾਪਿਤ ਕਰ ਲੈਂਦਾ ਸੀ। ਅਤੇ ਧਾਰਮਿਕ ਖੇਤਰ ਵਿੱਚ ਵੀ ਮਹਾਰਾਜ ਨੇ ਹੀ ਕਿਹਾ ਵੀ ਉਹ ਉੱਧਰ ਜ਼ਿਆਦਾ ਤਾਕਤਵਰ ਫੌਜ ਹੈ, ਤੇਰਾ ਇਕੱਲੇ ਦਾ ਵੱਸ ਨਹੀਂ ਚੱਲੇਗਾ, ਅਤੇ ਤੂੰ ਆਪਣੀ ਜਿਹੜੀ ਜੀ ਕੀ ਬਿਰਥਾ ਹੈ ਨਾ ਉਹ ਗੁਰੂ ਕੋਲ ਅਰਦਾਸ ਕਰਕੇ ਗੁਰੂ ਨੂੰ ਦੱਸ ਵੀ ਮੇਰਾ ਵੱਸ ਨਹੀਂ ਚੱਲਦਾ ਹੈ ਜੀ, ਮੇਰੇ ਕਿਲੇ 'ਤੇ ਬਗਾਨਿਆਂ ਦਾ ਰਾਜ ਹੋ ਗਿਆ। ਕਿਉਂ ਲੀਜੈ ਗੱਡ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, ਰਹਾਓ ਪਾਂਚ ਪੱਚੀ ਸਮੋਹ ਮਦ ਮਤਸਰ, ਆਡੀ ਪ੍ਰਬਲ ਮਾਇਆ, ਜਨ ਗਰੀਬ ਕੋ ਜ਼ੋਰ ਨਾ ਪਹੁੰਚੈ, ਕਹਾਂ ਕਰੋ ਰਗ ਰਾਇਆ। ਕਾਮ ਕਿਵਾਰੀ, ਕਾਮ ਜਿਹੜਾ ਹੈ ਉਹ ਦਰਬਾਨੀ ਬਣਿਆ ਬੈਠਾ, ਬੂਹੇ ਦਾ ਪ੍ਰਧਾਨ,
ਦੁੱਖ ਸੁੱਖ ਦਰਵਾਨੀ ਅਤੇ ਦੁੱਖ ਅਤੇ ਸੁੱਖ ਉਹਦੇ ਅੰਡਰ ਕੰਮ ਕਰਨ ਵਾਲੇ ਪਹਿਰੇਦਾਰ ਹਨ। ਪਾਪ ਪੁੰਨ ਦਰਵਾਜ਼ਾ ਅਤੇ ਪਾਪ ਅਤੇ ਪੁੰਨ ਦੀ ਉਲਝਣ ਜਿਹੜੀ ਹੈ ਇਹ ਬੰਦ ਕੀਤਾ ਹੋਇਆ ਦਰਵਾਜ਼ਾ ਹੈ। ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ ਅਤੇ ਅੱਗੇ ਕਿਹਾ ਕਰਦੋ ਕ੍ਰੋਧ ਪ੍ਰਧਾਨ ਮਹਾਂ ਵੱਡ ਦੁੰਦਰ ਤਹ ਮਨ ਮਾਵਾਸੀ ਰਾਜਾ। ਕ੍ਰੋਧ ਜਿਹੜਾ ਹੈ ਉਹ ਅੰਦਰ ਦੇ ਕਿਲੇ ਦਾ ਮੁਖੀਆ ਹੈ, ਮੁੱਖ ਮੰਤਰੀ ਹੈ, ਅਤੇ ਉਹਦੇ ਪਿੱਛੇ ਜਿਹੜਾ ਹੁਕਮ ਦੇਣ ਵਾਲਾ ਮਨ ਆਕੀ ਰਾਜਾ ਬਣਿਆ ਬੈਠਾ, ਮੇਰਾ ਵੱਸ ਨਹੀਂ ਚੱਲਦਾ। ਉਹਦਾ ਸੁਭਾਅ ਕਿਸ ਤਰ੍ਹਾਂ ਦਾ ਆਕੀ ਮਨ ਦਾ, ਅਤੇ ਉਹਦੀ ਰੂਪ ਰੇਖਾ ਕਹਿਣ ਲੱਗੇ ਸਵਾਦ ਸਨਾਹ ਟੋਪ ਮਮਤਾ ਕੋ ਕਬੁੱਧ ਕਮਾਣ ਚੜ੍ਹਾਈ ਅਤੇ ਸਨਾ ਤੀਰ ਰਹੇ ਘੱਟ ਪੀਤਰ ਇਉਂ ਗੱਢ ਲਈ ਉਹ ਨਾ ਜਾਈ। ਫਿਰ ਗੁਰੂ ਦੇ ਅੱਗੇ ਜਦੋਂ ਇਹ ਅਰਦਾਸ ਕੀਤੀ ਤਾਂ ਗੁਰੂ ਨੇ ਥਾਪੜਾ ਦਿੱਤਾ, ਮਦਦ ਕੀਤੀ, ਸ਼ਬਦ ਵਰਤਿਆ। ਕਹਿਣ ਲੱਗੇ ਪ੍ਰੇਮ ਪਲੀਤਾ ਸੁਰਤ ਹਵਾਈ, ਹਥਿਆਰ ਦਿੱਤੇ, ਪ੍ਰੇਮ ਦਾ ਪਲੀਤਾ ਦਿੱਤਾ, ਸੁਰਤ ਦੀ ਮਜੈਲ ਦਿੱਤੀ, ਗੋਲਾ ਗਿਆਨ ਚ ਗਿਆਨ ਦਾ ਬੰਬ ਦਿੱਤਾ। ਇੱਕ ਗਿਆਨ ਵੈਸੇ ਹੈ ਵੀ ਬੰਬ ਜਿੱਥੇ ਫਟਦਾ ਉੱਥੇ ਧਮਾਕੇ ਹੋ ਜਾਂਦੇ ਹਨ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰਜਾਲੀ, ਏਕੇ ਚੋਟ ਸਜਾਇਆ। ਫਿਰ ਦੋ ਸਿਪਾਹੀ ਦਿੱਤੇ ਮਦਦ ਲਈ, ਸੱਤ ਸੰਤੋਖ ਲੈ ਲਰਨੇ ਲਾਗਾ। ਤੋਰੇ ਪਾਪ ਪੁੰਨ ਦੇ ਦੋ ਦਰਵਾਜ਼ੇ ਜਿਹੜੇ ਤੋਰੇ ਦੋਏ ਦਰਵਾਜ਼ਾ, ਸਾਧ ਸੰਗਤਰ ਗੁਰ ਕੀ ਕਿਰਪਾ ਅਤੇ ਪਕੜਿਓ ਗੱਢ ਕੋ ਰਾਜਾ। ਮਨ ਆਕੀ ਰਾਜੇ ਨੂੰ ਫੜ ਲਿਆ ਗੁਰੂ ਦੀ ਕਿਰਪਾ ਨਾਲ। ਫਿਰ ਕਹਿਣ ਲੱਗੇ ਭਗਵਤ ਭੀਰ, ਭਗਵਾਨ ਦੀ ਭੀੜ ਭਾਵ ਸਾਧ ਸੰਗਤ, ਭਗਵਤ ਭੀਰ ਸਖਤ ਸਿਮਰਨ ਕੀ ਕੱਟੀ ਕਾਲ ਪੈ ਫਾਸੀ, ਦਾਸ ਕਮੀਰ ਚੜਿਓ ਗੜ ਉੱਪਰ ਰਾਜ ਲਿਓ ਅਵਿਨਾਸੀ। ਕਦੇ ਨਾ ਖਤਮ ਹੋਣ ਵਾਲਾ ਰਾਜ ਹੁਣ ਮੈਨੂੰ ਮਿਲ ਗਿਆ। ਕਹਿਣ ਲੱਗੇ ਕਿ ਜਿਹੜੇ ਤੇਰੇ ਵਿਰੋਧੀ ਸਨ ਉਹ ਸਤਿਗੁਰੂ ਨੇ ਆਪ ਹੀ ਨਾਸ਼ ਕਰ ਦਿੱਤੇ, ਉਹ ਗੁਰੂ ਨੇ ਆਪ ਹੀ ਮੁਕਾ ਦਿੱਤੇ, ਅਤੇ ਸਾਰੀਆਂ ਆਪਦਾ ਮੈਨੇ ਮੁਸ਼ਕਲਾਂ ਕਠਿਨਾਈਆਂ ਜਿਹੜੀਆਂ ਉਹ ਬਤੀਤ ਮੈਨੇ ਖਤਮ ਹੋ ਗਈਆਂ। ਇਹ ਰਹਾਉ ਦੀ ਤੁਕ ਹੈ। ਇਸ ਪਦੇ ਦੇ ਉੱਤੇ ਸਤਿਗੁਰੂ ਨੇ ਰਹਾਉ ਕਿਹਾ, ਟਿਕਾ ਦੇ ਕਰਕੇ ਇਹਦੇ 'ਤੇ ਧਿਆਨ ਦਿਓ ਜੀ,
ਰਹਾਉ
ਇਕਾਗਰ ਹੋ ਕੇ ਟਿਕਾ ਕਰਕੇ ਇਸ ਪਦੇ ਦੇ, ਕਿਉਂਕਿ ਕੇਂਦਰੀ ਭਾਵ ਹੈ ਸਾਰੇ ਸ਼ਬਦ ਦਾ।
ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਾਸਨ ਭਾਜਨ ਥਾਕੇ।
ਅਤੇ ਜਦੋਂ ਨਿਚਲ ਰਾਜ ਕਮਾਓ ਦੀ ਅਸੀਸ ਦਿੱਤੀ ਵੀ ਸਦਾ ਥਿਰ ਹੋ ਜਾ, ਤੇਰੀ ਪਦਵੀ ਕਦੇ ਨਾ ਨਾਸ ਹੋਵੇ, ਕਿਉਂਕਿ ਗੁਰੂ ਆਪ ਚਾਹੁੰਦਾ ਮੇਰਾ ਸਿੱਖ ਕਦੇ ਮਰੇ ਨਾ। ਗੁਰੂ ਆਪ ਚਾਹੁੰਦਾ ਵੀ ਮੇਰਾ, ਔਰ ਗੁਰੂ ਦੀ ਇਹ ਜੁਗਤ ਹੈ ਵੀ ਜਦੋਂ ਵੀ ਕੋਈ ਗੁਰੂ ਦੀ ਹਜ਼ੂਰੀ ਵਿੱਚ ਜਾ ਕੇ ਧਰਮ ਦੀ ਯਾਚਨਾ ਕਰਦਾ ਹੈ ਤਾਂ ਪਹਿਲੀ ਸ਼ਰਤ ਇਹ ਰੱਖੀ ਜਾਂਦੀ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਜਿਸ ਮੌਤ ਨਾਲ ਤੇਰੀ ਹਸਤੀ ਮਿਟ ਜਾਏਗੀ ਉਹ ਮੌਤ ਕਬੂਲ ਕਰ, ਅਤੇ ਜਿਸ ਮੌਤ ਦੇ ਨਾਲ ਤੇਰੀ ਹਸਤੀ ਅਟਲ ਹੋ ਜਾਏਗੀ ਉਸ ਮੌਤ ਨੂੰ ਵੀ ਕਬੂਲ ਕਰ। ਉਹ ਕਿਹੜੀ ਮੌਤ? ਕਹਿਣ ਲੱਗੇ ਸ਼ਬਦ ਮਰੋ ਫੁੰਨ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬੋ ਨਾ ਵਿਆਪੈ ਚਿੰਤਾ। ਭਾਈ ਸਾਹਿਬ ਜੀ ਨੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ, ਗੋਲਾ ਮੁੱਲ ਖਰੀਦ ਕਾਰੈ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਹੱਸਣਾ ਸੋਵਣਾ, ਪੱਖੇ ਦੀ ਤਾਕੀਦ ਪਾਗ ਮਲ ਧੋਵਣਾ। ਇਸ ਤਰ੍ਹਾਂ ਜਿਹੜਾ ਗੁਰੂ ਦੇ ਸ਼ਬਦ ਵਿੱਚ ਮਰ ਜਾਂਦਾ ਹੈ ਸਾਧ ਸੰਗਤ ਜੀ, ਉਹਦੇ ਲਈ ਸਤਿਗੁਰੂ ਨੇ ਕਿਹਾ ਕਿ ਗੁਰੂ ਉਹਨੂੰ ਸਾਰੇ ਸੰਸਾਰ ਵਿੱਚ ਪ੍ਰਗਟ ਕਰ। ਜਿਸ ਨੀਚ ਕੋਈ ਨਾ ਜਾਣਾ, ਨਾਮ ਜਪ ਤੋ ਚੌਂ ਘੁੰਟ ਮਨ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰ ਹੋਇਓ ਲਾਖੀਣਾ, ਬੁਣਨਾ ਤਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਹਿਰਦੈ ਵਸਿਆ ਪਾਰ ਬ੍ਰਹਮ ਹਰ ਦਰਸ਼ਨ ਪਾਇਆ, ਸਹਿਣ ਨਾਈ ਬੁੱਤ ਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਬਿਧ ਸੁਣ ਕੇ ਜਾਟ ਰੂਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਜਿਸ ਨੀਚ ਕੋ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਸਨ ਭਾਜਨ ਥਾਕੇ, ਮਨ ਦੀ ਭੱਜ ਦੌੜ ਖਤਮ ਹੋ ਗਈ, ਨਸ ਭੱਜ ਮੁੱਕ ਗਈ, ਗੁਰੂ ਨੇ ਅਸੀਸ ਦੇ ਕੇ ਉਸ ਸਿੱਖ ਦੀ ਉਸ ਮਨੁੱਖ ਦੀ ਪਦਵੀ ਨੂੰ ਸਾਰੇ ਸੰਸਾਰ ਵਿੱਚ ਉਜਾਗਰ ਕਰ ਦਿੱਤਾ।
ਕਰ ਮੰਗਲ ਵਾਜੈ ਨਿਤ ਵਾਜੇ, ਆਪਣੇ ਖਸਮ ਨਿਵਾਜੇ।
ਸਾਡੇ ਖਸਮ ਨੇ, ਆਪਣੇ ਖਸਮ ਨੇ ਸਾਨੂੰ ਨਿਵਾਜਿਆ ਜਦੋਂ ਗੁਰੂ ਦੀ ਹਜ਼ੂਰੀ 'ਚ ਆ ਕੇ ਅਰਦਾਸ ਕੀਤੀ, ਜਦੋਂ ਗੁਰੂ ਦੀ ਹਜ਼ੂਰੀ 'ਚ ਆ ਕੇ ਢਹਿ ਪਏ। ਅਤੇ ਫਿਰ ਕੀ ਹੋਇਆ? ਜਦੋਂ ਗੁਰੂ ਨੇ ਨਿਵਾਜਿਆ ਤੇ ਉਦੋਂ ਘਰ ਦੇ ਵਿੱਚ ਖੁਸ਼ੀਆਂ ਦੇ ਵਾਜੇ ਵੱਜ ਪਏ, ਉਦੋਂ ਘਰ ਦੇ ਵਿੱਚ ਖੁਸ਼ੀਆਂ ਦੇ ਸੋਹਿਲੜੇ ਸ਼ੁਰੂ ਹੋ ਗਏ ਅਤੇ ਬਾਣੀ ਵਿੱਚ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਕਦੋਂ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਘਰ ਮੰਗਲ ਮੰਗਲ ਵਾਜੇ ਨਿਤ ਵਾਜੇ, ਘਰ ਦੇ ਵਿੱਚ ਪ੍ਰਭੂ ਪਰਮੇਸ਼ਰ ਦੇ ਮਿਲਾਪ ਦੀਆਂ ਖੁਸ਼ੀਆਂ ਦੇ ਸਾਜ ਵੱਜ ਖਲੋਤੇ। ਜਦੋਂ ਗੁਰੂ ਨੇ ਤਰਸ ਕਰਕੇ ਉਸ ਖਸਮ ਨੇ ਸਾਨੂੰ ਨਿਵਾਜਿਆ,
ਆਸ ਥਿਰ ਰਹੋ ਡੋਲੋ ਮਤ ਕਾਬੂ ਗੁਰ ਕੈ ਬਚਨ ਆਧਾਰ।
ਜਦੋਂ ਵੀ ਕੋਈ ਬੰਦਾ ਮਨੁੱਖ ਡੋਲਦਾ ਹੈ ਤੇ ਉਹਦੀ ਡੋਲਣਾ ਨੂੰ ਖਤਮ ਕਰਨ ਲਈ ਆਸਰਾ ਗੁਰੂ ਦਾ ਸ਼ਬਦ ਬਣਦਾ ਜੇ। ਬਾਣੀ ਦਾ ਵੀ ਫੈਸਲਾ, ਜਿਉਂ ਮੰਦਰ ਕੋ ਥੰਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਨਹਿ ਅਸਥੰਭਣ। ਜਦੋਂ ਕੋਈ ਬੰਦਾ ਉਲਝਣਾ ਵਿੱਚ ਪੈਂਦਾ, ਗੁਰੂ ਗਿਆਨ ਦਾ ਜਿਹੜਾ ਸੂਰਜ ਨੂੰ ਰਸਤਾ ਦਿਖਾਉਂਦਾ ਹੈ, ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ ਰਹਾਉ ਦੁਚਿੱਤੇ ਕੀ ਦੋਈ ਥੂਣ ਗਿਰਾਨੀ ਮੋਹ ਬਲਿੰਡਾ ਟੂਟਾ ਤਿਸਨਾ ਸ਼ਾਨ ਪਰੀ ਧਰ ਉੱਪਰ ਦੁਰਮਤ ਭਾਂਡਾ ਫੂਟਾ ਆਂਦੀ ਪਾਛੇ ਜੋ ਜਲ ਬਰਖ ਹੈ ਤੇ ਤੇਰਾ ਜਨ ਭੀਨਾ ਕਹੋ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਣ ਜਬ ਚੀਨਾ। ਗੁਰ ਕੈ ਬਚਨ ਆਧਾਰ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਗੁਰੂ ਦਾ ਬਚਨ ਆਸਰਾ ਬਣਾ ਅਤੇ ਇਸ ਤਰ੍ਹਾਂ ਫਿਰ ਤੂੰ ਅਸਥਿਰ ਅਸਥਿਤ ਹੋ ਜਾ ਅਤੇ ਕਦੇ ਵੀ ਡੋਲਣਾ ਵਿੱਚ ਨਾ ਜਾਈ, ਗੁਰੂ ਦੇ ਸ਼ਬਦ ਨੂੰ ਅਗਵਾਈ ਵਿੱਚ ਰੱਖ ਕੇ।
ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ।
ਇਸ ਪ੍ਰਿਥਵੀ ਵਿੱਚ ਹੀ ਨਹੀਂ, ਜਿੱਥੋਂ ਤੱਕ ਵੀ ਜਾਣਦਾਰ ਹਿਲਚੁਲ ਵਾਲੀ ਕੋਈ ਰਚਨਾ ਕੋਈ ਪਸਾਰਾ ਹੈ, ਗੁਰੂ ਬਾਣੀ ਨੇ ਸਾਨੂੰ ਇਹ ਭਰੋਸਾ ਦਿੱਤਾ ਅਤੇ ਅਟਲ ਸੱਚਾਈ ਹੈ ਕਿ ਨਾਮ ਜਪਣ ਵਾਲੇ ਮਨੁੱਖ ਦੀ ਖੰਡਾਂ ਵਰਭੰਡਾਂ ਵਿੱਚ ਇੱਕ ਧਰਤੀ ਨਹੀਂ, ਜਿੱਥੋਂ ਤੱਕ ਵੀ ਰਚਨਾ ਹੈ ਉੱਥੋਂ ਤੱਕ ਸਾਧ ਸੰਗਤ ਜੀ ਉਹਦੇ ਨਾਮ ਦੀ ਧੁੰਮ ਪੈ ਜਾਂਦੀ ਹੈ ਅਤੇ ਵਾਹਿਗੁਰੂ ਦੇ ਦਰਬਾਰ ਵਿੱਚ ਉਹਦੇ ਮੁੱਖ ਨੂੰ ਉਜਲਾ ਕਿਹਾ, ਮੁੱਖ ਉਜਲ ਦਰਬਾਰ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਇਹ ਸੁਆਓ ਜਨ ਕੈ ਸੰਗ ਚਿੱਤ ਆਵੈ ਨਾਉ। ਰੇਰੇ ਦਰਗਹਿ ਕਹਿ ਨਾ ਕਉ ਆਓ ਬੈਠ ਆਦਰ ਸ਼ੁਭ ਦਿਉ ਮੁੱਖ ਉਜਲ ਦਰਬਾਰ। ਇਸ ਤਰ੍ਹਾਂ ਸਾਧ ਸੰਗਤ ਜੀ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ।
ਜਿਨ ਕੇ ਜੀਵ ਤਿਨਾਹੀ ਫੇਰੇ ਆਪੇ ਭਇਆ ਸਹਾਈ।
ਜਿਸ ਮਨੁੱਖ ਦੇ ਜੀਵ ਜੰਤੂ ਸੀ ਜਦੋਂ ਦੇ ਚਰਨਾਂ 'ਚ ਅਸੀਂ ਅਰਦਾਸ ਕਰਾਂਗੇ ਤੇ ਉਹ ਸਾਨੂੰ ਆਪੇ ਹੀ ਵਿਸ਼ਿਆਂ ਵਿਕਾਰਾਂ ਵੱਲੋਂ ਫੇਰੇ ਮੈਣੇ ਸਾਡਾ ਮਨ ਪਲਟਾ ਦੇਵੇਗਾ। ਜਦੋਂ ਗੁਰੂ ਚਰਨਾਂ ਵਿੱਚ ਨਿਸ਼ਚੇ ਨਾਲ ਕੋਈ ਅਰਦਾਸ ਕਰਦਾ ਤੇ ਵਾਕਿਆ ਹੀ ਇਹ ਤਜ਼ਰਬੇ ਨੇ, ਉਹ ਆਪ ਕਹਿ ਉੱਠਦਾ ਮੇਰਾ ਹੁਣ ਸ਼ਰਾਬ ਪੀਣ ਨੂੰ ਜੀ ਨਹੀਂ ਕਰਦਾ, ਮੇਰਾ ਕੇਸ ਕਟਾਉਣ ਨੂੰ ਜੀ ਨਹੀਂ ਕਰਦਾ, ਮੇਰਾ ਹੁਣ ਅੰਮ੍ਰਿਤ ਛਕਣ ਨੂੰ ਜੀ ਕਰਦਾ, ਮੇਰਾ ਹੁਣ ਬਾਣੀ ਪੜ੍ਹਨ ਨੂੰ ਜੀ ਕਰਦਾ, ਮੇਰਾ ਹੁਣ ਰਹਿਤ ਰੱਖਣ ਨੂੰ ਜੀ ਕਰਦਾ। ਉਹ ਆਪੇ ਹੀ ਮਨੁੱਖ ਦਾ ਮਨ ਬਦਲ ਦਿੰਦਾ ਹੈ ਅਤੇ ਆਪੇ ਹੀ ਪਰਮਾਰਥ ਦੇ ਰਸਤੇ 'ਤੇ ਸਹਾਈ ਹੁੰਦਾ। ਜਦੋਂ ਅੰਮ੍ਰਿਤ ਛਕਦੇ ਹਾਂ ਇਹ ਨਾ ਕਿਹਾ ਕਰੀਏ ਵੀ ਸਾਡੇ ਤੋਂ ਜੀ ਰਹਿਤ ਰੱਖੀ ਨਹੀਂ ਜਾਣੀ, ਅਰਦਾਸ ਕਰਿਆ ਕਰੀਏ ਅਸੀਂ ਕੌਣ ਰਹਿਤ ਰੱਖਣ ਵਾਲੇ, ਜਿਹਦੀ ਬਾਂਹ ਤੂੰ ਫੜ ਲਏ ਰਹਿਤ ਰੱਖਣ ਦੀ ਗੱਲ ਕੀ, ਉਹ ਚਾਹ ਕੇ ਵੀ ਰਹਿਤਾਂ ਛੱਡਦਾ ਨਹੀਂ, ਬੰਦ ਬੰਦ 'ਤੇ ਭਾਵੇਂ ਕੱਟੇ ਜਾਣ, ਫਿਰ ਉਹਦੇ ਖੋਪਰ 'ਤੇ ਭਾਵੇਂ ਲੱਥ ਜਾਣ, ਫਿਰ ਉਹ ਚਾਹ ਕੇ ਵੀ ਰਹਿਤ ਉੱਤੋਂ ਛੁੱਟਦੀ ਨਹੀਂ ਹੈ, ਫਿਰ ਉਹ ਆਪ ਹੀ ਲੋਕ ਪ੍ਰਲੋਕ ਵਿੱਚ ਮਨੁੱਖ ਦਾ ਸਹਾਇਕ ਹੁੰਦਾ ਹੈ।
ਅਚਾਰਜ ਕੀਆ ਕਰਨ ਹਾਰ ਨਾਨਕ ਸੱਚ ਵਡਿਆਈ।
ਇਸ ਤਰ੍ਹਾਂ ਸਾਧ ਸੰਗਤ ਜੀ ਉਸ ਵਾਹਿਗੁਰੂ ਨੇ ਬੜਾ ਵੱਡਾ ਅਚਰਜ ਕੌਤਕ ਕੀਤਾ ਕਿ ਮਾਇਆ ਦੇ ਬੰਧਨਾਂ ਵਿੱਚੋਂ ਮਾਇਆ ਦੇ ਪਸਾਰੇ ਵਿੱਚੋਂ ਜੀਵ ਦਾ ਮਨ ਬਦਲ ਕੇ ਵਾਹਿਗੁਰੂ ਨੇ ਆਪਣੀ ਚਰਨ ਸ਼ਰਨ ਵਿੱਚ ਥਾਂ ਦੇ ਦਿੱਤੀ ਅਤੇ ਉਸ ਵਡਿਆਈ ਨਾਲ ਜੋੜ ਦਿੱਤਾ ਜਿਹੜੀ ਅਟਲ ਸੱਚਾਈ ਹੈ, ਜਿਹੜੀ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੈ। ਇੱਥੋਂ ਤੱਕ ਦਸਵੇਂ ਰਾਗ ਧਨਾਸਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਇੱਥੋਂ ਤੱਕ ਅੱਜ ਦੇ ਸ਼੍ਰੀ ਮੁੱਖ ਵਾਕ ਦੀ ਵਿਚਾਰ ਅਸੀਂ ਕੀਤੀ ਜਿਵੇਂ ਗੁਰੂ ਨੇ ਕਰਵਾਈ ਹੈ। ਸ਼ਬਦ ਦਾ ਕੋਈ ਅੰਤ ਨਹੀਂ ਹੈ, ਕੋਈ ਪਾਰਾਵਾਰ ਨਹੀਂ ਹੈ। ਜਿਸ ਤਰ੍ਹਾਂ ਸਤਿਗੁਰੂ ਨੇ ਸਾਨੂੰ ਰਲ ਮਿਲ ਕੇ ਬੈਠ ਕੇ ਵਿਚਾਰ ਕਰਨ ਦੀ ਤੌਫੀਕ ਅਤਾ ਫਰਮਾਈ, ਅਸੀਂ ਉਸ ਤਰ੍ਹਾਂ ਇਸ ਸ਼ਬਦ ਦੀ ਵਿਚਾਰ ਕੀਤੀ। ਆਓ ਹੁਣ ਇਸ ਸਥਾਨ ਦੀ ਮਰਿਆਦਾ ਦੇ ਅਧੀਨ ਚੱਲ ਰਹੀ ਲੜੀਵਾਰ ਵਿਚਾਰ ਦੇ ਅਧੀਨ 712 अंक जो शब्द की विचार बाणी की लड़ीवार व्याख्या चल रही है, 11वें राग टोडी राग के अंदर सतगुरु ने बख्शिश की। आओ उस शब्द की विचार असी रल मिल के श्रवण करिए जी, पाठ श्रवण करिए।
टोडी महला पंजवा कार दूजा चौपदे एक ओंकार सतगुर प्रसाद।
11वें राग टोडी राग के अंदर महला पंजवा पंचम पातशाह जी का फुरमान, घर दूजा संगीतक पक्ष तो दूजी सुर के उत्ते दूजे काले ते ला के इस शब्द नूं गाउण दी ताकीद, चौपदे मैने इस शब्द के चार बंद हैं, चार बंदा वाले शब्द नूं चौपदा कहा जाता है। संखेप विच मंगलाचरण किया अकाल पुरख की वडियाई का, एक ओंकार ओं भाव ब्रह्म अकाल पुरख जिहड़ा एक है, कार मैने हर एक जरे जरे विच रमिया होया है, सत उहदी हस्ती सत है कदी खत्म होण वाली नहीं है, ते उहदी प्राप्ति लई क्या गुर प्रसाद गुरु की कृपा नाल मिलदा है।
तायो रे मन दहद सुतायो,
ये मेरा मन दस दिशावां विच धौंदा फिरदा है, दस दिशावां उत्तर दक्षण पूर्व पछम ये दिशावां ते विचले सन उन्हां नूं विशावां कहा जांदा, चार ते चार अठ, एक धरती ते आसमान, ये दस दिशावां मन्नियां हन धार्मिक ग्रंथां विच, दस दिशावां विच गुरु गुरु तेग बहादुर साहिब जी ने भी कहा, बिरथा कहो कौन सिओ मन की लोभ ग्रस्यो दास हू दिशतावत आसा लाग्यो धन की, द्वारे द्वार स्वाण जो डोलत नह सुधराम भजन की, सुख कहेत बहुत दुख पावत सेव करत जन जन की, मानस जन्म अकारथ खोत लाजन लोग हसन की। साध संगत जी जदों गुरु की कृपा हुई तो यह मेरा मन जिहड़ा है दसां दिशावां दे विचों धौणों हट सकदा, जिहड़ा दसां दिशावां विच भज्या फिरदा है।
माया मगन सुआद लोभ मोहयो तिन प्रभ आप भुलायो,
ये माया विच मगन है ते माया दे विच मगन ये स्वाद दे विच लोभ विच ग्रसिया होया परमार्थ दे रस्ते तो भटक गया है, पर गुरु साहब कहन लगे इस जीव दे वस दी गल नहीं, क्योंकि इत्थे मैच हो रहा दो टीमां ने ते रैफरी है अकाल पुरख गुरु विच बैठा, उन्हें आप ही ये सारी खेड बनाई है ते उस परमेश्वर ने आप ही मनुख नूं माया दे विच उलझाया होया है, ते आसरा दिता गुरु शब्द का अरदास का, जिहड़ा अरदास करेगा माया के चुंगल विच छुट जाएगा। बाणी दे विच सतगुरु गुरु ग्रंथ साहब के भगत कबीर साहब जी ने भी कहा, कहन लगे आपन किया कछु न होवे क्या को करै प्राणी, जात इस भाव है सतगुर भेट है एको नाम बखाने, जदों की कृपा होंदी है ते गुरु नाल भेट होंदी है, ते गुरु नाल भेट तो पहला माधवदास बैरागी लक्ष्मण दास रहिंदा, जदों गुरु दे अगे सीस झुक जांदा उदों आवाज़ निकलदी है जी मैं तेरा बंदा। नाम इतिहास ने गुरबख्श सिंह भी कहे पर बंदा सिंह बहादुर करके प्रसिद्ध, उदों फिर मनुख सतगुरु का बंदा भाव गुलाम उहदी बंदी विच आ जांदा कैद विच, फिर सतगुरु नूं माया दे बंधनां तो छुड़ा लैंदा, नहीं इह गुरु दा अपना ही पसारा है। रहाओ विश्राम दे के कहन लगे इह रहाओ दा बंद केंद्री भाव है शब्द दा, इस शब्द नूं इस तुक नूं गौह नाल वाचो।
हर कथा हर जस साध संगत सियों एक मोहत ना एह मन लायो,
हरी परमेश्वर की कथा ते वाहिगुरु दे जस दे लई साध संगत विच बैठ के एक छिण जिन्ना भी ये मन वाहिगुरु दे चरणा विच नहीं लाया।
बिगसियो पेख रंग कुसुंब को पार ग्रह जोहन जायो,
ते इस तरह माया दे रंग विच कुसुंबा रंग जिन्हों कह कच्चा रंग माया दे रंग विच बिगस गया है उलझ गया है, इहनू ही अपनी जिंदगी दा सदीवी तत ते सुख मन के इधर उलझ गया है, ते पराए घरां वल पराए शरीरां वल विशे विकारां वाली निगाह नाल तकदा है।
चरण कमल सिओ भाउ ना कीनो नह सत पुरख मनायो,
वाहिगुरु दे सोहणे चरणां कमलां दे नाल प्यार नहीं पाया ते उस अकाल पुरख वाहिगुरु नूं जिस दी हस्ती सत है ते पुरख जिहड़ा सब थां ते रमिया होया है उहनूं नहीं मनाया उहनूं नहीं रिझाया है।
धावत कौ धावै बहु भाती ਜਿਉਂ ਤੇਲੀ ਬਲਦ ਭਰਮਾਇਓ।
ਜਿਵੇਂ ਤੇਲੀ ਦਾ ਬੈਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਰਦਾ ਹੈ ਅਤੇ ਤੁਰਨ ਦੇ ਬਾਵਜੂਦ ਵੀ ਕਿਤੇ ਪਹੁੰਚਦਾ ਨਹੀਂ, ਜਿੱਥੋਂ ਤੁਰਿਆ ਸ਼ਾਮ ਨੂੰ ਉੱਥੇ ਖਲੋਤਾ, ਮਾਇਆ ਦੇ ਵਿੱਚ ਉਲਝਿਆ ਹੋਇਆ ਬੰਦਾ ਭੱਜ ਨੱਠ ਬਹੁਤ ਕਰਦਾ ਹੈ ਪਰ ਪਹੁੰਚਦਾ ਕਿਤੇ ਨਹੀਂ ਹੈ। ਧਾਵਤ ਕਹੋ ਧਾਵਹਿ ਬਹੁ ਭਾਂਤੀ, ਭੱਜਣ ਨੱਠਣ ਨੂੰ ਭਾਵੇਂ ਉਹ ਬਹੁਤ ਭੱਜ ਨੱਠ ਕਰਦਾ ਹੈ।
ਨਾਮ ਦਾਨ ਇਸਨਾਨ ਨਾ ਕੀਓ, ਇੱਕ ਨਿਮਖ ਨਾ ਕੀਰਤ ਗਾਇਓ।
ਨਾਂ ਤੇ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਦਾਨ ਮੈਨੇ ਨਾ ਹੀ ਲੋੜਵੰਦਾਂ ਨੂੰ ਦਸਵੰਧ ਨਾਲ ਜਾਂ ਆਪਣੀ ਕਿਰਤ ਕਮਾਈ ਵਿੱਚੋਂ ਕੋਈ ਹੈਲਪ ਕੀਤੀ, ਮਦਦ ਕੀਤੀ। ਇਸ਼ਨਾਨ ਮੈਨੇ ਨਾ ਹੀ ਆਪਣੇ ਸਰੀਰ ਦੀ ਆਪਣੀ ਆਤਮਾ ਦੀ ਪਵਿੱਤਰਤਾ ਲਈ ਕੋਈ ਉੱਦਮ ਕੀਤਾ, ਅਤੇ ਇੱਕ ਅੱਖ ਦੇ ਝਪਕੇ ਜਿੰਨਾ ਵੀ ਉਸ ਵਾਹਿਗੁਰੂ ਦੀ ਕੀਰਤੀ ਨੂੰ ਨਹੀਂ ਧਾਰਨ ਕੀਤਾ।
ਨਾਨਾ ਝੂਠ ਲਾਏ ਮਨ ਧੋਖਿਓ, ਨਹਿ ਬੂਝਿਓ ਅਪਣਾਇਓ।
ਨਾਨਾ ਮੈਨੇ ਕਈ ਪ੍ਰਕਾਰ ਦੇ ਨਾਲ ਝੂਠ ਵਿੱਚ ਖਚਿਤ ਹੋ ਕੇ ਮਨ ਨੂੰ ਝੂਠੀ ਸੰਤੁਸ਼ਟੀ ਦਿੱਤੀ ਅਤੇ ਉਸ ਵਾਹਿਗੁਰੂ ਨੂੰ ਜਿਹੜਾ ਆਪਣਾ ਸੀ ਉਹਨੂੰ ਨਹੀਂ ਬੁੱਝਿਆ, ਉਸ ਵਾਹਿਗੁਰੂ ਦੇ ਨਾਮ ਵਿੱਚ ਨਹੀਂ ਰੁੱਝਿਆ ਜਿਹੜਾ ਇਹਦਾ ਆਪਣਾ ਸੀ।
ਪਰ ਉਪਕਾਰ ਨਾ ਕਬਹੂੰ ਕੀਏ, ਨਹੀਂ ਸਤਿਗੁਰ ਸੇਵ ਤੇ ਆਇਓ।
ਇਸ ਤਰ੍ਹਾਂ ਕਦੇ ਵੀ ਇਹ ਜਿਹੜਾ ਸਰੀਰ ਹੈ ਪਰਉਪਕਾਰ ਲਈ ਮਿਲਿਆ ਸੀ ਉਹ ਕਦੇ ਕੀਤਾ ਨਹੀਂ ਹੈ, ਅਤੇ ਸਤਿਗੁਰੂ ਸਾਧੂ ਦੀ ਸੇਵਾ ਦੇ ਵਿੱਚ ਲੱਗ ਕੇ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਲੱਗ ਕੇ ਵਾਹਿਗੁਰੂ ਦੀ ਵੀ ਆਰਾਧਨਾ ਨਹੀਂ ਕੀਤੀ।
ਪੰਜ ਦੂਤ ਰਤ ਸੰਗਤ ਗੋਸ਼ਟ ਮਤਵਾਰੋ ਮਦ ਮਾਇਓ।
ਪੰਜਾਂ ਦੂਤਾਂ ਦੇ ਨਾਲ ਰਚ ਕੇ ਭਾਵ ਉਹਨਾਂ ਨਾਲ ਬੜੀ ਗਹਿਰੀ ਸਾਂਝ ਅਤੇ ਜਾਣ ਪਹਿਚਾਣ ਬਣਾ ਕੇ ਇਹਨਾਂ ਦੀ ਸੰਗਤ ਕੀਤੀ, ਗੋਸ਼ਟੀਆਂ ਕੀਤੀਆਂ, ਗੱਲਾਂ ਬਾਤਾਂ ਕੀਤੀਆਂ, ਨੇੜਤਾ ਕੀਤੀ, ਅਤੇ ਇਸ ਤਰ੍ਹਾਂ ਮਾਇਆ ਦੇ ਵਿਸ਼ਿਆਂ ਵਿਕਾਰਾਂ ਦੇ ਝੂਠੇ ਮਦ ਵਿੱਚ ਮਤਵਾਰਾ ਮਸਤ ਹੋ ਕੇ ਧਾਉਂਦਾ ਫਿਰਦਾ ਹੈ।
ਕਰੋ ਬੇਨਤੀ ਸਾਧ ਸੰਗਤ ਹਰ, ਭਗਤ ਵਸ਼ਲ ਸੁਣ ਆਇਓ।
ਪਰ ਹੁਣ ਹਾਰ ਕੇ ਥੱਕ ਕੇ ਅਸੀਂ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਸਾਧ ਸੰਗਤ ਵਿੱਚ ਆ ਕੇ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ ਗੁਰੂ ਜੀ ਕਿ ਤੁਸੀਂ ਭਗਤੀ ਨੂੰ ਪਿਆਰ ਕਰਨ ਵਾਲੇ ਹੋ ਅਤੇ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਵੀ ਭਗਤੀ ਦੀ ਅਸੀਸ ਦੇ ਦਿਓ, ਭਗਤੀ ਦਾ ਗਹਿਣਾ ਪਵਾ ਦਿਓ, ਕਿਉਂਕਿ ਭਗਤੀ ਦਾ ਸ਼ਿੰਗਾਰ ਗੁਰੂ ਨੂੰ ਚੰਗਾ ਲੱਗਦਾ ਹੈ। ਅਤੇ ਸੰਗਤ ਵਿੱਚ ਆ ਕੇ ਅਰਦਾਸ ਅਸੀਂ ਵੀ ਕਰੀਏ ਵੀ ਗੁਰੂ ਸਾਨੂੰ ਭਗਤੀ ਦੀ ਦਾਤ ਬਖਸ਼ਿਸ਼ਣ, ਬਖਸ਼ਿਸ਼ ਕਰਨ ਜੀ।
ਨਾਨਕ ਭਾਗ ਪਰਿਓ ਹਰ ਪਾਸ਼ਾ, ਰਾਖ ਲਾਜ ਅਪਣਾਇਓ।
ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਅਸੀਂ ਬੇਨਤੀ ਕਰਦੇ ਹਾਂ ਵੀ ਅਸੀਂ ਜੀ ਤੁਹਾਡੀ ਸ਼ਰਨ ਵਿੱਚ ਭੱਜ ਕੇ ਆ ਕੇ ਪੈ ਗਏ ਹਾਂ, ਸਾਰੇ ਪਾਸਿਓਂ ਪੱਲੇ ਛੁਡਾ ਕੇ ਤੁਹਾਡੀ ਚਰਨ ਸ਼ਰਨ ਵਿੱਚ ਆ ਗਏ ਹਾਂ ਸਤਿਗੁਰੂ ਜੀ, ਅਤੇ ਹੁਣ ਤੁਹਾਡੀ ਚਰਨ ਸ਼ਰਨ ਵਿੱਚ ਆਇਆਂ ਦੀ ਲੱਜਪਤ ਤੁਸੀਂ ਆਪਣਾ ਜਿਹੜਾ ਬਿਰਧ ਹੈ ਉਹ ਕਿਰਪਾ ਕਰਕੇ ਇਸ ਬਿਰਧ ਦੀ ਸੰਭਾਲ ਕਰੋ, ਆਪਣੇ ਬੱਚਿਆਂ ਦੀ ਸੰਭਾਲ ਕਰੋ। ਇੱਥੋਂ ਤੱਕ ਸ਼੍ਰੀ ਮੁੱਖ ਵਾਕ ਦੀ ਕਥਾ, ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਜਿਹੜੀ ਹੈ ਉਹ ਗੁਰੂ ਦੀ ਕਿਰਪਾ ਨਾਲ ਅਸੀਂ ਸਾਰਿਆਂ ਨੇ ਰਲ ਮਿਲ ਕੇ ਕੀਤੀ ਹੈ। ਸਤਿਗੁਰੂ ਕਿਰਪਾ ਕਰਨ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਬਾਣੀ ਦੀ ਵਿਆਖਿਆ ਕਰਦਿਆਂ ਮਨ ਸਰੀਰ ਕਰਕੇ ਸਾਥੋਂ ਬੇਅੰਤ ਭੁੱਲਾਂ ਹੋ ਗਈਆਂ, ਸਤਿਗੁਰੂ ਕਿਰਪਾ ਕਰਨ ਮੁਆਫੀ ਦੀ ਦਾਤ ਬਖਸ਼ਿਸ਼ ਕਰਨ, ਸਭ ਦੀ ਹਾਜ਼ਰੀ ਸਤਿਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਏ। ਸੰਗਤ ਦਾ ਬਹੁਤ ਬਹੁਤ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀਆਂ ਦਾ ਕੋਟਾਨਕੋਟ ਧੰਨਵਾਦ, ਪ੍ਰਬੰਧਕ ਸੱਜਣਾ ਦਾ, ਗ੍ਰੰਥੀ ਸਾਹਿਬ ਦਾ, ਸਿੰਘ ਸਾਹਿਬ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਜੀ ਦਾ ਧੰਨਵਾਦ, ਫਿਰ ਤੋਂ ਰੋਮ ਰੋਮ ਕਰਕੇ ਗੁਰੂ ਸਾਹਿਬ ਦਾ ਧੰਨਵਾਦ। ਭੁੱਲਾਂ ਦੀ ਮੁਆਫ਼ੀ, ਇੰਨੀ ਸੇਵਾ ਪ੍ਰਵਾਨ ਕਰਨੀ, ਅੰਤਲੀਆਂ ਦੋ ਤੁਕਾਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਕਰੋ ਬੇਨਤੀ ਸਾਧ ਸੰਗਤ ਹਰ, ਭਗਤ ਵਸ਼ਲ ਸੁਣ ਆਇਓ।
ਨਾਨਕ ਭਾਗ ਪਰਿਓ ਹਰ ਪਾਛੈ, ਰਾਖ ਲਾਜ ਅਪਣਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।